ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਵਾਹਿਗੁਰੂ
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੈ ਦਰਸ ਤੇਰਾ ਰਾਮਾ, ਲੱਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ, ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੈ ਦਰਸ ਤੇਰਾ ਰਾਮ, ਲੱਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ, ਹਰ ਆਰਾਧੇ ਜਮ ਪੰਥ ਸਾਧੇ, ਦੁੱਖ ਨਾ ਵਿਆਪੈ ਕੋਈ, ਜਲ ਥਲ ਮਹੀਅਲ ਪੂਰਨ ਸੁਆਮੀ, ਜਤ ਦੇਖਾ ਤਤ ਸੋਈ, ਪਰਮ ਮੋਹ ਵਿਕਾਰ ਨਾਠੇ, ਪ੍ਰਭ ਨੇ ਰਹੂ ਤੇ ਨੇਰਾ, ਨਾਨਕ ਕਉ ਪ੍ਰਭ ਕਿਰਪਾ ਕੀ ਜੈ, ਨੇਤਰ ਦੇਖੈ ਦਰਸ ਤੇਰਾ, ਪਰਮ ਮੋਹ ਵਿਕਾਰ ਨਾਠੇ, ਪ੍ਰਭ ਨੇ ਰਹੂ ਤੇ ਨੇਰਾ, ਨਾਨਕ ਕਉ ਪ੍ਰਭ ਕਿਰਪਾ ਕੀ ਜੈ, ਨੇਤਰ ਦੇਖੈ ਦਰਸ ਤੇਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਜੀਵਨ ਬਖਸ਼ਿਸ਼ ਕਰਨ ਵਾਲੀ ਪਵਿੱਤਰ ਗੋਦ ਦੇ ਅੰਦਰ ਪਿਆਰ ਸਤਿਕਾਰ ਸਹਿਤ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸਿੱਖੀ ਦੇ ਮਹਾਨ ਕੇਂਦਰ ਚੌਂ ਵਰਨਾਂ ਲਈ, ਕੁੱਲ ਕਾਇਨਾਤ ਵਾਸਤੇ, ਚੌਂ ਕੁੰਟਾਂ ਵਾਸਤੇ ਸ਼ਾਂਤੀ ਦੇ ਸੋਮੇ, ਬਰਾਬਰਤਾ ਦੇ ਪ੍ਰਤੀਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ, ਰੱਬੀ ਆਦੇਸ਼ ਸਾਨੂੰ ਬਖਸ਼ਿਆ, ਇਸ ਪਾਵਨ ਸ਼ਬਦ ਦੇ ਪਹਿਲੇ ਪਦੇ ਦਾ ਪਾਠ ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕੀਤਾ। ਮਹਾਨ ਮੁਕੱਦਸ ਧਰਤੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਜਿੱਥੇ ਕਦੀ ਅੰਮ੍ਰਿਤ ਬਾਣੀ ਦੇ ਅਮਿਓ ਝਰਨੇ ਚੱਲੇ, ਧੰਨ ਪੰਚਮ ਪਿਤਾ ਜੀ ਨੇ ਬੈਠ ਕੇ ਇਲਾਹੀ ਬਾਣੀ, ਜੀਵਨ ਨੂੰ ਸੇਧ ਬਖਸ਼ਣ ਵਾਲੀ ਬਾਣੀ, ਬਾਰਾਂ ਮਹਾਂ ਮਾਂਜ ਰਾਗ ਵਿੱਚ ਉਚਾਰਨ ਕੀਤਾ। ਉਸ ਧਰਤੀ ਉੱਤੇ, ਉਸ ਮੁਕੱਦਸ ਅਸਥਾਨ ਦੇ ਉੱਤੇ ਅੱਜ ਸਾਨੂੰ ਸਾਰਿਆਂ ਨੂੰ ਬੈਠ ਕੇ ਪੰਚਮ ਪਿਤਾ ਜੀ ਦੇ ਪਾਵਨ ਬਚਨ ਰਲ ਮਿਲ ਕੇ ਵਿਚਾਰਨ ਦਾ ਸੁਭਾਗ ਮਿਲਿਆ, ਜਿੱਥੇ ਅੰਮ੍ਰਿਤਮਈ ਬਾਣੀ ਦਾ ਆਪ ਜੀ ਰਸ ਲੈ ਰਹੇ ਹੋ, ਉੱਥੇ ਸਾਧ ਸੰਗਤ ਅੱਜ ਬਹੁਤ ਵੱਡਾ ਮਹਾਨ ਇਤਿਹਾਸਕ ਦਿਹਾੜਾ ਹੈ। ਅੱਜ ਦੇ ਦਿਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ, ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਇਆ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸਾਡੇ ਸਾਰਿਆਂ ਦਾ ਭਲਾ ਮੰਗਣ ਵਾਲੇ ਗੁਰੂ ਕੇ ਅਰਦਾਸੀਏ ਸਾਡੀ ਸਿਮਰਤੀ ਦੇ ਅੰਦਰ ਸਤਿਗੁਰਾਂ ਦੀ ਆਗਮਨ ਸਤਿਗੁਰਾਂ ਦੇ ਪ੍ਰਕਾਸ਼ ਦਾ ਉਹ ਪਵਿੱਤਰ ਵੇਲਾ ਲਿਆ ਰਹੇ ਸਨ ਕਿ ਮਾਤਾ ਕਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਧੰਨ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਆਮਦ ਹੋਈ ਔਰ ਬੜੇ ਅਚਰਜ ਕੌਤਕ ਸਤਿਗੁਰਾਂ ਦੇ ਜੀਵਨ ਵਿੱਚ ਵਰਤੇ। ਜੋ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਕਲਗੀਧਰ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਨਾਲ ਬਹੁਤ ਸੁਮੇਲ ਖਾ ਰਹੀਆਂ ਨੇ। ਪਵਿੱਤਰ ਪੰਕਤੀ ਆਪ ਜੀ ਨੇ ਸੁਣੀ, ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖਿਆ ਹੈ ਦਰਸ ਤੇਰਾ ਰਾਮ। ਮਿਹਰਾਮਤਾਂ ਦੇ ਸਾਈਂ ਮੇਰੇ ਅਤਿ ਪਿਆਰੇ ਪ੍ਰੀਤਮ, ਮੇਰੇ ਮਾਲਕ ਸਵਾਮੀ ਜੀ, ਮੇਰੇ ਉੱਤੇ ਬਖਸ਼ਿਸ਼ ਕਰੋ, ਇਹ ਨੇਤਰ ਤੇਰਾ ਦਰਸ਼ਨ ਕਰਨ। ਕਣ ਕਣ ਵਿੱਚ, ਜ਼ਰਰੇ ਜ਼ਰਰੇ ਵਿੱਚ, ਕੁੱਲ ਕਾਇਨਾਤ ਦੀ ਵਰਤਦੀ ਹੋਈ ਇਸ ਖੇਡ ਵਿੱਚੋਂ ਮੇਰੇ ਸਵਾਮੀ ਜੀ ਮੈਨੂੰ ਤੇਰੇ ਦੀਦ ਹੋਣ। ਹੁਣ ਉਸ ਰੱਬੀ ਜੋਤ ਦੇ ਦੀਦ ਮੰਗੇ ਆ, ਇਲਾਹੀ ਦਰਸ਼ਨਾਂ ਦੀ ਤਲਬ ਅੰਦਰ ਪੈਦਾ ਕਰਨ ਵਾਸਤੇ, ਵਾਹਿਗੁਰੂ ਜੀ ਦੇ ਨੂਰੀ ਰੂਪ ਨੂੰ ਵੇਖਣ ਵਾਸਤੇ, ਉਸ ਅਗੰਮੀ ਜੋਤ ਨੂੰ ਜਿਹਦਾ ਪ੍ਰਕਾਸ਼, ਜਿਹਦਾ ਜਲਾਲ ਸਾਰੀ ਸ੍ਰਿਸ਼ਟੀ ਵਿੱਚ ਵਰਤ ਰਿਹਾ, ਜਿਹੜੀ ਜੋਤ ਗੁਰੂ ਰੂਪ ਵਿੱਚ ਹੋ ਕੇ ਵਰਤਦੀ ਹੈ, ਉਹਦੇ ਦਰਸ਼ਨਾਂ ਦੀ ਤਲਬ ਸਾਡੇ ਅੰਦਰ ਜਗਾਉਣ ਲਈ ਇਹ ਬਚਨ ਮਹਾਰਾਜ ਬਖਸ਼ ਰਹੇ ਨੇ। ਕਿਤੇ ਅੰਦਰ ਭੁੱਖ ਪੈਦਾ ਹੋਵੇ, ਅੰਦਰ ਚਾਹਤ ਪੈਦਾ ਹੋਵੇ, ਇਹ ਦਰਸ਼ਨਾਂ ਨਾਲ ਕੀ ਮਿਲੇਗਾ, ਇਹ ਦਰਸ਼ਨਾਂ ਨਾਲ ਕੀ ਹੋਵੇਗਾ। ਇਸ ਰੱਬੀ ਨੂਰ ਨੂੰ ਵੇਖਣ ਨਾਲ, ਇਲਾਹੀ ਜੋਤ ਦੀ ਉਹ ਜਿਹੜੀ ਦਿਵ ਦ੍ਰਿਸ਼ਟੀ ਆ, ਉਹਨੂੰ ਪ੍ਰਾਪਤ ਕਰਨ ਦੇ ਨਾਲ ਕੀ ਹੋਵੇਗਾ। ਇਹ ਧੰਨ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਜਿਸ ਦਿਨ ਉਹ ਅੱਖ ਖੁੱਲ ਗਈ ਉਸ ਦੇਵੇ ਜੋਤ ਨੂੰ ਵੇਖਣ ਵਾਲੀ, ਉਸ ਰੱਬੀ ਨੂਰ ਨੂੰ ਤੱਕਣ ਵਾਲੀ, ਉਸ ਦਿਨ ਤੇਰੀ ਜ਼ਿੰਦਗੀ ਦੁੱਖਾਂ ਦੇ ਸਮੁੰਦਰ ਵਿੱਚੋਂ ਨਿਕਲ ਕੇ ਆਤਮ ਵਿਗਾਸ ਵਿੱਚ ਲੀਨ ਕਰ ਜਾਏਗੀ। ਦੁਨੀਆਂ ਭਰ ਵਿੱਚ ਵਸਦੇ ਸਿੱਖ ਇਸ ਬਚਨ ਨੂੰ ਰੋਜ਼ ਦ੍ਰਿੜ ਕਰਦੇ ਨੇ, ਅਤੇ ਇੱਕ ਵਾਰ ਸਾਰੇ ਆਪਾਂ ਮਿਲ ਕੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਵਿੱਤਰ ਆਗਮਨ ਦਾ ਧਿਆਨ ਧਰ ਕੇ, ਉਹਨਾਂ ਦੇ ਆਮਦ ਦੀਆਂ ਖੁਸ਼ੀਆਂ ਨੂੰ ਸਾਂਝੇ ਕਰਦੇ ਹੋਏ ਦਸ਼ਮੇਸ਼ ਜੀ ਦੇ ਬਚਨ ਦ੍ਰਿੜ ਕਰੀਏ। ਉਹ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਹੀ ਸਾਡੇ ਅੰਦਰ ਠੰਡ ਵਰਤਾ ਸਕਦੇ ਨੇ, ਜਿਨ੍ਹਾਂ ਦਾ ਇਲਾਹੀ ਨੂਰ ਸਾਡੇ ਅੰਦਰ ਆਤਮ ਪ੍ਰਕਾਸ਼ ਕਰ ਸਕਦਾ, ਸਾਡੇ ਜਨਮਾਂ ਦੀ ਤਪਸ਼ ਬੁੱਝ ਸਕਦੀ ਹੈ, ਜਲਣ ਬੁੱਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰੂ ਦੇ ਦਰਸ਼ਨਾਂ ਦੀ ਇਹ ਕਰਾਮਾਤ ਹੈ ਕਿ ਸਾਡੇ ਅੰਦਰ ਦੀ ਤਪਸ਼ ਜਿਹੜੀ ਜਨਮਾਂ ਜਨਮਾਂ ਤੋਂ ਬਲਦੀ ਆ ਰਹੀ ਸੀ ਉਹ ਸ਼ਾਂਤ ਹੋ ਗਈ, ਹਿਰਦਾ ਸੀਤਲ ਤੇ ਠੰਡਾ ਹੋ ਗਿਆ। ਜਦੋਂ ਮੈਂ ਆਪਣੇ ਗੁਰੂ ਦੇ ਉਸ ਰੱਬੀ ਨੂਰ ਨੂੰ ਤੱਕਿਆ, ਜਿਸ ਗੁਰੂ ਦੀ ਆਮਦ ਉੱਤੇ ਅੱਜ ਅਸੀਂ ਬੜੀਆਂ ਖੁਸ਼ੀਆਂ ਪ੍ਰਗਟ ਕਰ ਰਹੇ ਹਾਂ, ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਕਾਇਆ ਪਲਟੀ ਜੋਤ ਵਿਦਮਾਨ ਹੋਈ, ਤੇ ਉਸ ਰੱਬੀ ਜੋਤ ਦੇ ਦਰਸ਼ਨ ਕੀਤਿਆਂ ਕੀ ਹੋਏਗਾ। ਹਜ਼ੂਰ ਕਹਿੰਦੇ, ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ, ਜਿਸ ਡਿੱਠੈ ਸਭ ਦੁੱਖ ਜਾਏ। ਸਤਸੰਗਤ, ਐਸੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਦਾ ਨੂਰੀ ਜਲਾਲ ਸਾਡੀ ਜ਼ਿੰਦਗੀ ਦੇ ਅੰਦਰ ਪਰਮ ਆਨੰਦ ਨੂੰ ਪੈਦਾ ਕਰ ਸਕਦਾ। ਅਸੀਂ ਜਦੋਂ ਆਪਣੀ ਸੁਰਤ ਨੂੰ ਟਿਕਾਉਣਾ ਹੈ, ਸਾਨੂੰ ਰੱਬੀ ਹੁਕਮ ਹੈ, ਸਭ ਧਨ ਕਹੋ ਗੁਰ ਸਤ ਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਸਾਨੂੰ ਇਸ ਵਿਸਮਾਦ ਵਿੱਚ ਲੈ ਕੇ ਜਾਣ ਵਾਸਤੇ, ਇਸ ਅਗੰਮੀ ਰਸ ਵਿੱਚ ਲੀਨ ਕਰਨ ਵਾਸਤੇ ਸਾਨੂੰ ਸਾਹਿਬ ਕਹਿੰਦੇ ਨੇ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ, ਸਭ ਆਖੋ ਧੰਨ 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 ਗੁਰਸੋਈ, ਸਭ ਆਖੋ ਧੰਨ ਧੰਨ ਗੁਰਸੋਈ, ਜਿਸ ਡਿੱਠਾ ਸਭ ਦੁੱਖ ਜਾਏ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਦਰਸ਼ਨ ਦੇ ਦਾਰਿਆਂ ਦੀ ਇੱਕ ਝਲਕ ਜਿਹਨੂੰ ਅੱਜ ਅਸੀਂ ਹੁਕਮ ਵਿੱਚ ਵੀ ਮੰਗ ਰਹੇ ਹਾਂ, ਸਾਹਿਬ ਨੇ ਸਾਨੂੰ ਮੰਗਣ ਦੀ ਜਾਚ ਦੱਸੀ, ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖਿਆ ਹੈ ਦਰਸ ਤੇਰਾ ਰਾਮ। ਕੋਈ ਕੁੱਲ ਕਹਿਨਾਤ ਵਿੱਚ ਪਸਰੀ ਹੋਈ ਅਗੰਮੀ ਜੋਤ ਦੇ ਦੀਦਾਰਿਆਂ ਦੀ ਸਾਡੇ ਅੰਦਰ ਚੀਸ, ਇੱਕ ਤਲਬ ਜਾਗੇ, ਭੁੱਖ ਅੰਦਰ ਪੈਦਾ ਹੋਏ। ਉਹ ਗੁਰੂ ਕੇ ਪਿਆਰੇ ਸਿੱਖੋ, ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀਆਂ ਨਿਭਾਈਆਂ ਹੋਈਆਂ ਜ਼ਿੰਮੇਵਾਰੀਆਂ, ਇੱਕ ਗੱਲ ਬੜੀ ਪਿਆਰੀ ਸਾਨੂੰ ਸੇਧ ਵਜੋਂ ਬਖਸ਼ਦੇ ਹੈ ਕਿ ਸੰਸਾਰ ਦੇ ਉੱਤੇ ਕਿਸੇ ਰੱਬੀ ਆਤਮਾ ਦੀ ਮਹਾਨਤਾ ਦਾ ਜਿਹੜਾ ਪ੍ਰਗਟਾਵਾ ਹੈ, ਕੋਈ ਰੱਬੀ ਜੋਤ ਦੀ ਮਹਾਨਤਾ ਦਾ ਜਿਹੜਾ ਜਲਵਾ ਹੈ, ਉਹ ਬੜੀ ਦਿਮਾਗ ਦੀ ਤੀਖਣਤਾ ਤੋਂ, ਉਮਰ ਦੇ ਵਡੱਪਣ ਤੋਂ, ਆਕਾਰ ਦੀ ਜਿਹੜੀ ਵਡਿਆਈ ਹੈ ਇਹਦੇ ਤੋਂ ਨਹੀਂ ਪ੍ਰਗਟ ਹੁੰਦਾ। ਮੇਰੀ ਬੇਨਤੀ ਨੂੰ ਫਿਰ ਸਮਝਿਓ, ਕਿਸੇ ਮਹਾਨ ਜੋਤ ਦਾ ਜਲਵਾ ਜਿਹੜਾ ਪ੍ਰਗਟ ਹੁੰਦਾ ਹੈ, ਜ਼ਰੂਰੀ ਨਹੀਂ, ਮੁਹਤਾਜ ਨਹੀਂ ਹੈ ਇਸ ਗੱਲ ਦੇ ਕਿ ਦਿਮਾਗ ਦੀ ਤੀਖਣਤਾ ਬੜੀ ਹੋਵੇ, ਆਕਾਰ ਦਾ ਵੱਡਾਪਣ ਬੜਾ ਹੋਵੇ, ਉਮਰ ਦੀ ਵਡਿਆਈ ਬੜੀ ਵੱਡੀ ਹੋਵੇ, ਸਰੀਰ ਦਾ ਬਲ ਬੜਾ ਵੱਡਾ ਹੋਵੇ, ਇਹਨਾਂ ਗੱਲਾਂ ਨਾਲ ਕਿਸੇ ਰੂਹਾਨੀ ਉੱਚਤਾ ਦਾ ਜਿਹੜਾ ਪ੍ਰਗਟਾਵਾ ਨਹੀਂ ਹੁੰਦਾ। ਸਗੋਂ ਰੂਹਾਨੀ ਉੱਚਤਾ ਨੂੰ ਵੇਖਣ ਵਾਸਤੇ ਇਹ ਪੈਮਾਨਾ ਹੈ ਕਿ ਅੰਦਰ ਦੀ ਸੱਚ ਦੀ ਸ਼ਕਤੀ ਕਿਵੇਂ ਵਰਤਦੀ ਹੈ, ਜ਼ਿੰਦਗੀ ਦੀ ਕਲਾ ਕਿਵੇਂ ਵਰਤਦੀ ਹੈ, ਸੰਸਾਰ ਲਈ ਉਹ ਛੋਟਾ ਜਿਹਾ ਦੀਵਾ ਕਿੱਡਾ ਵੱਡਾ ਚਾਨਣ ਪਸਾਰ ਦਿੰਦਾ, ਰਾਹ ਕਿੰਨਾ ਵੱਡਾ ਦੱਸ ਦਿੰਦਾ, ਇਹ ਮਹਾਨਤਾ ਉਸ ਰੱਬੀ ਜੋਤ ਦੀ ਸਾਧ ਸੰਗਤ। ਔਰ ਇਹੀ ਗੱਲ ਸਾਬਤ ਕਰਦੀ ਹੈ ਕਿ ਅਸੀਂ ਆਕਾਰ ਨੂੰ ਗੁਰੂ ਨਹੀਂ ਮੰਨਦੇ, ਅਸੀਂ ਤੇ ਨਿਰੰਕਾਰ ਦੀ ਜੋਤ ਨੂੰ ਆਪਣਾ ਦੈਵੀ ਪ੍ਰਕਾਸ਼ ਮੰਗਦੇ ਹਾਂ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਅੰਦਰ ਜੋਤ ਦਾ ਵਿਦਮਾਨ ਹੋ ਕੇ ਵਰਤਣਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਇੱਥੇ ਵਜੂਦ ਨੂੰ ਗੁਰੂ ਨਹੀਂ ਮੰਨਿਆ ਜਾਂਦਾ, ਇੱਥੇ ਤੇ ਜੋਤ ਉਹ ਆ ਜਿਹੜੀ ਨੂਰੀ ਪ੍ਰਕਾਸ਼ ਕਰ ਰਹੀ ਹੈ, ਰੱਬੀ ਜਲਵਾ ਵਿਖੇਰ ਰਹੀ ਹੈ। ਦੋ ਗੱਲਾਂ ਦਾ ਜ਼ਿਕਰ ਆਉਂਦਾ, ਇੱਕ ਜੋਤ ਤੇ ਇੱਕ ਜੁਗਤ। ਜੋਤ ਹੈ ਰੱਬੀ ਪ੍ਰਕਾਸ਼ ਦਾ ਵਰਤਣਾ, ਤੇ ਜੁਗਤ ਉਹਨੂੰ ਕਿਸ ਰੂਪ ਵਿੱਚ ਅਮਲ ਵਿੱਚ ਲਿਆਂਦਾ ਜਾਂਦਾ ਹੈ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਅੰਦਰ ਦੀ ਜੋਤ ਕਿਸ ਰੂਪ ਵਿੱਚ ਪ੍ਰਕਾਸ਼ ਕਰਦੀ ਹੈ, ਉਹਨਾਂ ਦੇ ਸੰਖੇਪ ਦੇ ਜੀਵਨ ਵਿੱਚੋਂ ਬੜੀ ਡਾਢੀ ਪ੍ਰੇਰਣਾ ਮਿਲਦੀ ਸਾਨੂੰ, ਸਾਧ ਸੰਗਤ ਬੜੀ ਵਿਲੱਖਣ ਪ੍ਰੇਰਣਾ ਮਿਲਦੀ ਹੈ। ਸਤਿਗੁਰਾਂ ਦੀ ਆਮਦ, ਗੁਰੂ ਹਰਿ ਰਾਏ ਮਹਾਰਾਜ ਜੀ ਦੀ ਨਦਰੇ ਕਰਮ ਦੇ ਪਾਤਰ ਬਣਨਾ, ਤੇ ਇੱਕ ਅਰਜ਼ ਤੁਹਾਡੇ ਚਰਨਾਂ 'ਚ ਮੈਂ ਹੋਰ ਕਰਨੀ ਚਾਹੁੰਦਾ। ਸਾਧ ਸੰਗਤ, ਇਤਿਹਾਸ ਵਿੱਚੋਂ ਸਾਨੂੰ ਜਦੋਂ ਕੰਪੈਰੀਜ਼ਨ ਕਰਦੇ ਹਾਂ, ਐਸੀਆਂ ਸ਼ਖਸੀਅਤਾਂ ਦੇ ਦਰਸ਼ਨ ਹੁੰਦੇ ਆ ਜਿੱਥੇ ਇਤਿਹਾਸ ਸਾਨੂੰ ਦੋ ਪਾਸੇ, ਦੋ ਦਰਸ਼ਨ ਸਾਨੂੰ, ਦੋ ਸ਼ਕਤੀਆਂ ਦਿਖਾ ਰਿਹਾ। ਕੁਝ ਸ਼ਕਤੀਆਂ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਗੁਰਮਤ ਤੋਂ ਬਿਲਕੁਲ ਵਿਹੂਣੀ ਹੈ, ਅਤੇ ਦੂਸਰੇ ਪਾਸੇ ਉਹ ਸ਼ਕਤੀ ਹੈ ਜਿਹੜੀ ਗੁਰਮਤ ਦੇ ਰੰਗ ਵਿੱਚ ਰੰਗੀ ਨਹੀਂ ਬਲਕਿ ਗੁਰਮਤ ਦਾ ਪ੍ਰਸਾਰ ਕਰ ਰਹੀ ਹੈ। ਭਾਵੇਂ ਉਹ ਪ੍ਰਿਥੀ ਚੰਦ ਦੇ ਰੂਪ ਵਿੱਚ ਵੇਖਦੇ ਹਾਂ, ਭਾਵੇਂ ਉਹ ਧੀਰਮਲ ਦੇ ਰੂਪ ਵਿੱਚ ਵੇਖਦੇ ਹਾਂ, ਅਤੇ ਭਾਵੇਂ ਉਹ ਬਾਬਾ ਰਾਮ ਰਾਜ ਦੇ ਰੂਪ ਵਿੱਚ ਵੇਖਦੇ ਹਾਂ। ਇੱਕ ਸ਼ਕਤੀ ਉਹ ਹੈ ਜਿਹੜੀ ਆਪ ਹੁਦਰੇ ਪੰਡ ਵਿੱਚ ਕਈ ਵਾਰੀ ਗੁਰਮਤ ਨੂੰ ਵੀ ਉਲੰਘ ਜਾਂਦੀ ਹੈ। ਅਤੇ ਦੋਨੋਂ ਹਸਤੀਆਂ ਦੇ ਬਾਬਤ ਇੱਕ ਬਚਨ ਗੁਰਮੁਖੋਂ ਸਮਝ ਵਿੱਚ ਆਉਂਦਾ, ਗੁਰੂ ਕਲਗੀਧਰ ਪਿਤਾ ਜੀ ਦਾ ਜਿਹੜਾ ਬਚਨ ਅਸੀਂ ਪੜ੍ਹਿਆ। ਇੱਕ ਪਾਸੇ ਸਾਹਿਬ ਗੁਰੂ ਹਰਿ ਰਾਏ ਮਹਾਰਾਜ ਜੀ, ਉਹੀ ਜੋਤ ਗੁਰੂ ਨਾਨਕ ਦੀ, ਉਹੀ ਜੋਤ ਸਿੱਖਾਂ ਨੂੰ ਆਦੇਸ਼ ਕਰ ਰਹੀ ਹੈ ਕਿ ਸ਼੍ਰੀ ਪ੍ਰਿਥੀ ਚੰਦ ਨੂੰ ਮੂੰਹ ਨਹੀਂ ਲਾਉਣਾ। ਗੁਰਮਤ ਦੀ ਅਵੱਗਿਆ ਹੋਈ ਹੈ, ਗੁਰਬਾਣੀ ਦਾ ਨਿਰਾਦਰ ਹੋਇਆ, ਗੁਰੂ ਘਰ ਦੀ ਜਿਹੜੀ ਮਾਨ ਮਰਿਆਦਾ ਸੀ, ਜ਼ੁਲਮ ਦੇ ਵਿਰੁੱਧ ਖੜਨਾ, ਪਾਪੀ ਨਾਲ ਹੱਥ ਨਹੀਂ ਮਿਲਾਉਣਾ, ਵਾਸਤਾ ਨਹੀਂ ਰੱਖਣਾ, ਉਸ ਮਾਨ ਮਰਿਆਦਾ ਦਾ ਉਲੰਘਣ ਹੋਇਆ। ਅਤੇ ਸਤਿਗੁਰੂ ਜੀ ਨੇ ਕਿਹਾ ਕਿ ਰਾਮ ਰਾਏ ਨੂੰ ਮੂੰਹ ਨਹੀਂ ਲਾਉਣਾ। ਦੂਜੇ ਪਾਸੇ ਵੇਖੋ, ਇੱਕ ਦੇ ਦਰਸ਼ਨ ਨਹੀਂ ਕਰਨੇ, ਇੱਕ ਦੇ ਮੱਥੇ ਨਹੀਂ ਲੱਗਣਾ, ਅਤੇ ਦੂਜੇ ਪਾਸੇ ਉਹੀ ਗੁਰੂ ਸੰਤਾਨ ਨੇ ਜਿਸ ਡਿੱਠਾ ਸਭ ਦੁੱਖ ਜਾਏ। ਇੱਕ ਦੇ ਦਰਸ਼ਨ ਕੀਤਿਆਂ, ਇੱਕ ਦੇ ਮੱਥੇ ਲੱਗਿਆਂ ਸਾਡੀ ਜ਼ਿੰਦਗੀ ਦੇ ਅੰਦਰ ਹੋ ਸਕਦਾ ਕਿ ਗੁਰਮਤ ਦੇ ਚਾਨਣ ਦਾ ਜਿਹੜਾ ਦੀਵਾ ਜਗਦਾ ਪਿਆ ਉਹਦੇ ਉੱਤੇ ਕਿਤੇ ਕਿੰਤੂ ਨਾ ਖੜਾ ਹੋ ਜਾਏ ਕੁਸੰਗਤ ਕਰਕੇ, ਕਿਤੇ ਉਸ ਰੋਸ਼ਨੀ ਦੇ ਉੱਤੇ ਇਸ ਹਨੇਰੇ ਦਾ ਪਰਛਾਵਾਂ ਨਾ ਪੈ ਜਾਏ ਕੁਸੰਗਤ ਕਰਕੇ। ਦੂਸਰੇ ਪਾਸੇ ਮਹਾਰਾਜ ਕਹਿੰਦੇ ਨੇ, ਇੱਕ ਉਹ ਹਸਤੀ ਜਿਹਨਾਂ ਦੇ ਦਰਸ਼ਨ ਕੀਤਿਆਂ ਦੁੱਖ ਦੂਰ ਹੋ ਜਾਣਗੇ। ਇੱਕ ਦੇ ਦਰਸ਼ਨਾਂ ਤੋਂ ਗੁਰੇਜ਼ ਕਰਨਾ, ਇੱਕ ਦੇ ਦਰਸ਼ਨਾਂ ਲਈ ਅੰਦਰ ਤਲਬ ਪੈਦਾ ਕਰ ਰਹੇ ਨੇ, ਅੰਦਰ ਭੁੱਖ ਪੈਦਾ ਕਰ ਰਹੇ ਨੇ। ਸੋ ਉਹ ਦਰਸ਼ਨਾਂ ਦੀ ਲਾਲਸਾ ਸਾਧ ਸੰਗਤ, ਜਿਹਨਾਂ ਦਰਸ਼ਨਾਂ ਨੂੰ ਕਦੀ ਬਾਵਰੇ ਕਮਲੇ ਕਰਦੇ ਨੇ ਅਤੇ ਉਹਨਾਂ ਦੇ ਅੰਦਰ ਆਤਮ ਗਿਆਨ ਪਸਰ ਜਾਂਦਾ, ਜਿਹਨਾਂ ਨੂੰ ਲੋਕ ਕਹਿੰਦੇ ਸੀ ਇਹ ਛੱਜੂ ਕਮਲਾ ਹੈ, ਇਹ ਛੱਜੂ ਸਧਾਰਨ ਬੁੱਧੀ ਦਾ ਹੈ, ਅਤੇ ਆਪਣੇ ਆਪ ਨੂੰ ਗ੍ਰੰਥਾਂ ਦੇ ਗਿਆਤਾ ਖਵਾਉਣ ਵਾਲੇ, ਵਿੱਦਿਆ ਦੇ ਗਰੂਰ ਵਿੱਚ ਜਿਉਣ ਵਾਲੇ ਲਾਲ ਚੰਦ ਵਰਗੇ ਪੰਡਿਤ ਕਹਿੰਦੇ ਸੀ ਕਿ ਦੁਨੀਆਂ ਦੀ ਕਿਹੜੀ ਤਾਕਤ ਹੈ ਜਿਹੜੀ ਮੇਰੇ ਜਿੰਨੀ ਵਿਦਵਤਾ ਰੱਖਦੀ ਹੈ। ਇੱਥੋਂ ਤੱਕ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਇਹ ਸਵਾਲ ਖੜਾ ਕਰ ਦਿੱਤਾ, ਜਿਹੜਾ ਕੇਵਲ ਆਕਾਰ ਵੇਖ ਰਿਹਾ ਸੀ, ਜੋਤ ਨਹੀਂ ਸੀ ਵੇਖ ਰਿਹਾ। ਹੁਣ ਲਾਲ ਚੰਦ ਦੇ ਹੰਕਾਰ ਦਾ ਕਾਰਨ ਕੀ ਹੈ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਜ਼ਰੂਰ ਕਰ ਰਿਹਾ, ਜਿਸ ਡਿੱਠਾ ਸਭ ਦੁੱਖ ਜਾਏ, ਦਰਸ਼ਨਾਂ ਵਿੱਚ ਵੀ ਭੇਦ ਹੈ, ਦਰਸ਼ਨ ਲਾਲ ਚੰਦ ਵੀ ਕਰ ਰਿਹਾ ਪਰ ਕੇਵਲ ਸਰੀਰ ਦੇ ਦਰਸ਼ਨ ਕਰ ਰਿਹਾ। ਜਦੋਂ ਸਰੀਰ ਦੇ ਦਰਸ਼ਨ ਕਰਦਾ ਤੇ ਉਹਨਾਂ ਨੂੰ ਉਮਰ ਅਣਜਾਣੀ ਜਾਪਦੀ ਹੈ, ਉਹਨਾਂ ਨੂੰ ਬਾਲ ਅਵਸਥਾ ਜਾਪਦੀ ਹੈ, ਉਹਨਾਂ ਦੀ ਬੁੱਧੀ ਦਾ ਹੰਕਾਰ ਕਹਿੰਦਾ ਕਿ ਮੈਂ ਵਿਦਵਾਨ ਹਾਂ, ਮੇਰੀ ਉਮਰ ਬੜੀ ਪ੍ਰੌੜ ਹੈ। ਇਹ ਹੈ ਵਜੂਦ ਦੇ ਦਰਸ਼ਨ। ਗੁਰੂ ਕੇ ਸਿੱਖ ਨੇ ਕੇਵਲ ਵਜੂਦ ਦੇ ਦਰਸ਼ਨ ਨਹੀਂ ਕਰਨੇ, ਕੇਵਲ ਸਰੀਰ ਦੇ ਦਰਸ਼ਨ ਨਹੀਂ ਕਰਨੇ, ਜਗਤ ਸਾਰਾ ਹੀ ਦਰਸ਼ਨਾਂ ਦੀ ਤਾਂਘ ਰੱਖਦਾ, ਪਰ ਮੇਰੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਤੇ ਨਾਲ ਮਹਾਰਾਜ ਨੇ ਅਗਲਾ ਫੈਸਲਾ ਬੜਾ ਪਿਆਰਾ ਸੁਣਾਇਆ, ਕਹਿੰਦੇ ਲੋਚਦਾ ਭਾਵੇਂ ਸਾਰਾ ਜਗਤੀ ਹੈ ਪਰ ਬਿਨ ਭਾਗਾਂ ਦਰਸ਼ਨ ਨਾ ਥੀਐ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਇੱਥੇ ਵੀ ਆਪਾਂ ਅਰਦਾਸ ਅੱਜ ਹੁਕਮਨਾਮੇ ਵਿੱਚ ਕੀਤੀ, ਬੇਨਤੀ ਰੂਪ ਚ ਕਿਹਾ ਕਿ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖਿਆ ਦਰਸ ਤੇਰਾ, ਮੇਰੇ ਸਵਾਮੀ ਜੀ ਰਹਿਮਤ ਕਰੋ, ਮੈਂ ਇਹਨਾਂ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰਾਂ। ਪਰ ਦਰਸ਼ਨ ਮੰਗਣ ਤੋਂ ਪਹਿਲਾਂ ਦਰਸ਼ਨਾਂ ਦੇ ਭੇਦ ਨੂੰ ਸਮਝਣਾ ਬੜਾ ਜ਼ਰੂਰੀ। ਸਾਧ ਸੰਗਤ, ਦਰਸ਼ਨ ਲਾਲ ਚੰਦ ਪੰਡਿਤ ਵੀ ਕਰ ਰਿਹਾ ਪਰ ਕੇਵਲ ਸਰੀਰ ਦੇ ਦਰਸ਼ਨ ਕਰ ਰਿਹਾ, ਕੇਵਲ ਆਕਾਰ ਦੇ ਦਰਸ਼ਨ ਕਰ ਰਿਹਾ। ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਜਲਨ ਬੁੱਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਦਰਸ਼ਨ ਤੇ ਬਾਬਾ ਪ੍ਰਿਥੀ ਚੰਦ ਨੇ ਵੀ ਕੀਤੇ ਹੋਣਗੇ ਪਰ ਜਲਨ ਨਹੀਂ ਬੁੱਝੀ, ਕੀ ਕਾਰਨ ਹੈ? ਕੀ ਇਸ ਪੰਕਤੀ ਤੇ ਸ਼ੰਕਾ ਕਰਾਂਗੇ? ਸਤਿਗੁਰ ਦੇ ਦਰਸ਼ਨ ਕਰਦਿਆਂ ਹਿਰਦਾ ਸੀਤਲ ਹੋ ਜਾਂਦਾ, ਅੰਦਰ ਦੀ ਤਪਸ਼ ਬੁੱਝ ਜਾਂਦੀ ਹੈ, ਪਰ ਈਰਖਾ ਦੀ ਅੱਗ ਵਿੱਚ ਬਲਣ ਵਾਲਿਆਂ ਦੇ ਭਾਂਬੜ ਤੇ ਸ਼ਾਂਤੀ ਨਹੀਂ ਹੋਏ। ਜਿਹੜੇ ਨਫ਼ਰਤ ਤੇ ਬਖੀਲੀ ਦੀ ਅੱਗ ਵਿੱਚ ਬਲਦੇ ਪਏ ਸੀ, ਉਹਨਾਂ ਦੇ ਅੰਦਰ ਤੇ ਸੀਤਲਤਾ ਆਈ ਕੋਈ ਨਹੀਂ। ਸਾਧ ਸੰਗਤ, ਫਿਰ ਕੀ ਅਰਥ ਕੱਢਾਂਗੇ? ਜਿਸ ਡਿੱਠਾ ਸਭ ਦੁੱਖ ਜਾਏ, ਉਹ ਤੇ ਦਵੈਖ ਦੇ ਦੁੱਖਾਂ 'ਚ ਸੜਦੇ ਪਏ ਸੀ, ਦੁੱਖ ਤੇ ਮਿਟੇ ਨਹੀਂ। ਲਾਲ ਚੰਦ ਦਾ ਹੰਕਾਰ ਨਹੀਂ ਮਿਟ ਰਿਹਾ, ਉਹਨੇ ਵੀ ਦਰਸ਼ਨ ਕੀਤੇ ਨੇ, ਇਹ ਵੀ ਇੱਕ ਅੰਦਰ ਦਾ ਦੁੱਖ ਹੈ। ਗੁਰਮੁਖੋ, ਸੀਤਲਤਾ ਕਦੋਂ ਆਉਂਦੀ ਗੁਰੂ ਦੇ ਦਰਸ਼ਨ ਕੀਤਿਆਂ? ਜਦੋਂ ਅੰਦਰ ਪ੍ਰਤੀਤ ਤੇ ਪ੍ਰੀਤ ਜਾਗਦੀ ਹੈ। ਗੁਰੂ ਉਹੀ ਹੈ ਜਿਨ੍ਹਾਂ ਦੇ ਅੰਦਰ ਪ੍ਰੀਤ ਤੇ ਪ੍ਰਤੀਤ ਜਾਗੀ, ਦਰਸ਼ਨ ਕਰਦਿਆਂ ਹਿਰਦਾ ਠੰਡਾ ਹੋ ਗਿਆ, ਤੇ ਜਿਹੜੇ ਪ੍ਰੀਤ ਤੇ ਪ੍ਰਤੀਤ ਤੋਂ ਸੱਖਣੇ ਨੇ, ਗੁਰਮੁਖੋ ਕਰੋੜਾਂ ਵਾਰੀ ਵੀ ਦਰਸ਼ਨ ਕੀਤੇ, ਅੰਦਰ ਬਦਲਾਅ ਕੋਈ ਨਹੀਂ ਆਇਆ। ਠੰਡ ਕਦੋਂ ਪਏਗੀ? ਅੰਦਰ ਸੱਚਾ ਨਿਹੋ ਨੇਹੋਂ ਤੋਂ ਬਿਨਾਂ ਬਾਕੀ ਸਭ ਥੋਥਾ ਹੈ, ਕੂੜ ਹੈ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਹਿਰਦਾ ਕਦੋਂ ਨਿਹਾਲ ਹੋਏਗਾ, ਮਨ ਕਦੋਂ ਸ਼ਾਂਤ ਹੋਏਗਾ, ਡਿੱਠੇ ਸਭ ਦੁੱਖ ਜਾਏ ਦੀ ਪਰਿਭਾਸ਼ਾ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਹਾਜ਼ਰ ਨਾਜ਼ਰ ਗੁਰੂ ਨੇ, ਤੇ ਮੈਂ ਰੋਜ਼ ਗੁਰੂ ਦੇ ਦਰਸ਼ਨ ਕਰਕੇ ਜੇ ਅੰਦਰੋਂ ਨਫ਼ਰਤ ਦੀ ਅੱਗ ਨਹੀਂ ਬੁਝਾਉਂਦਾ, ਆਪਣੇ ਦੁੱਖ ਵਿੱਚ ਹੀ ਸੜਦਾ ਰਹਾਂਗਾ, ਇਹ ਪੰਕਤੀਆਂ ਮੇਰੇ ਜੀਵਨ 'ਚ ਕੀ ਅਰਥ ਰੱਖਣਗੀਆਂ ਕਿ ਡਿੱਠਾ ਸਭ ਦੁੱਖ ਜਾਏ? ਇਹ ਪੰਕਤੀਆਂ ਮੇਰੇ ਜੀਵਨ ਉੱਤੇ ਕੀ ਪ੍ਰਭਾਵ ਪਾਉਣਗੀਆਂ ਕਿ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ? ਉਹਦੇ ਤੋਂ ਪਹਿਲਾਂ ਜਦੋਂ ਸਾਹਮਣੇ ਵੇਖਣ ਵਾਸਤੇ ਤੁਰੇਂਗਾ ਨਾ, ਇਹ ਜ਼ਰੂਰ ਪੜਚੋਲ ਕੇ ਤੁਰੀ ਕਿ ਅੰਦਰ ਸੱਚਾ ਨਿਹੋਂ ਲੱਗਿਆ। ਪ੍ਰੀਤ ਨੇ ਤੇਰੇ ਅੰਦਰ ਪ੍ਰਤੀਤ ਪੈਦਾ ਕਰਨੀ ਹੈ। ਜੇ ਪ੍ਰੀਤ ਨਹੀਂ ਤੇ ਪ੍ਰਤੀਤ ਨਹੀਂ। ਸਾਧ ਸੰਗਤ ਦਰਸ਼ਨ ਰੱਬ ਦੇ ਕਰ ਰਿਹਾ ਪਰ ਅੰਦਰ ਪ੍ਰਤੀਤ ਨਹੀਂ। ਦਰਸ਼ਨ ਦੀਨ ਦੁਨੀਆਂ ਦੇ ਮਾਲਕ ਦੇ ਕਰ ਰਿਹਾ ਪਰ ਅੰਦਰ ਪ੍ਰਤੀਤ ਨਹੀਂ। ਤੇ ਉਹ ਔਰੰਗਜ਼ੇਬ ਕਲਪਦਾ ਹੋਇਆ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਰਹਿਮਤ ਨਹੀਂ ਪਾ ਸਕਿਆ। ਰਾਜਾ ਜੈ ਸਿੰਘ ਸ਼ਰਧਾਲੂ ਬਣ ਕੇ ਉਹਦੇ ਅੰਦਰ ਪ੍ਰਤੀਤ ਹੈ। ਉਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦੀਦ ਦਾ ਆਨੰਦ ਮਾਣਦਾ। ਅੱਜ ਹੁਕਮ ਦੀ ਆਰੰਭਤਾ ਵੀ ਮਹਾਰਾਜ ਦਰਸ਼ਨਾਂ ਦੀ ਭੁੱਖ ਤੋਂ ਕਰ ਰਹੇ, ਬੜਾ ਸਬੱਬ ਬਣਾਇਆ ਸਾਹਿਬ ਨੇ। ਦੂਜੇ ਪਾਸੇ ਕਲਗੀਆਂ ਵਾਲੇ ਪਿਤਾ ਵੀ ਸਾਨੂੰ ਇਹ ਦੱਸ ਰਹੇ ਨੇ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਰੱਬੀ ਜੋਤ ਦਾ ਜਲਵਾ ਜਿਨ੍ਹਾਂ ਨੇ ਵੇਖਿਆ, ਵਾਕਈ ਦੁੱਖਾਂ ਦਾ ਖਾਤਮਾ ਹੋ ਗਿਆ, ਅੰਦਰ ਵਿਗਾਸ ਨਾਲ ਭਰ ਗਿਆ। ਆਪਣੇ ਆਪ ਨੂੰ ਪਰਖਣ ਦਾ ਯਤਨ ਕਰੀਏ, ਅਸੀਂ ਦਰਸ਼ਨਾਂ ਦੀ ਉਸ ਸਤਾ ਤੱਕ ਪਹੁੰਚ ਗਏ ਹਾਂ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ, ਉਹਦਾ ਮਰਤਬਾ ਉੱਚਾ ਤੇ ਮੈਂ ਨਿਗਰਿਆ ਹੋਵਾਂ ਨਿਵਾਣ ਦੇ ਅੰਦਰ, ਗੁਰਮੁਖ ਉੱਚੇ ਨੂੰ ਕਿਵੇਂ ਵੇਖਾਂਗਾ? ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਜਦੋਂ ਕਿਤੇ ਸੁਰਤ ਕਰਕੇ ਆਪਣੇ ਆਪ ਨੂੰ ਉੱਚਾ ਕਰੇਗਾ, ਉੱਚੇ ਦੇ ਦਰਸ਼ਨਾਂ ਦੇ ਕਾਬਲ ਹੋ ਜਾਏਗਾ ਤੂੰ। ਦਰਸ਼ਨ ਪਾਉਣ ਵਾਸਤੇ ਮੇਰੇ ਸਤਿਗੁਰੂ ਜੀ ਨੇ ਇੱਕ ਭੇਦ ਸਮਝਾਇਆ ਸਾਧ ਸੰਗਤ, ਇਸ ਗੱਲ ਨੂੰ ਥੋੜਾ ਜਿਹਾ ਪੱਲੇ 'ਚ ਬੰਨ ਲਿਓ। ਜੇ ਤੂੰ ਡਿੱਠੇ ਸਭ ਦੁੱਖ ਜਾਏ ਦੀ ਪਰਿਭਾਸ਼ਾ ਸਮਝਣੀ ਚਾਹੁੰਦਾ ਨਾ, ਤੇ ਇੱਕ ਯਤਨ ਤੈਨੂੰ ਕਰਨਾ ਪਏਗਾ ਕਿ ਇਹ ਸੰਸਾਰ ਵੇਖਣ ਵਾਲੀਆਂ ਅੱਖਾਂ ਨਿਰੰਕਾਰ ਨਹੀਂ ਵੇਖ ਸਕਦੀਆਂ। ਤੈਨੂੰ ਆਪਣੀਆਂ ਉਹ ਅੱਖਾਂ ਖੋਲਣੀਆਂ ਪੈਣਗੀਆਂ ਜਿਹੜੀਆਂ ਬਾਬਾ ਜੀ ਕਹਿੰਦੇ ਨੇ ਭੈ ਕੇ ਚਰਨ ਗੁਰੂ ਵਾਲੇ ਪਾਸੇ ਆਉਣਾ। ਮੁਬਾਰਕ ਤੇਰੇ ਇਹ ਪੈਰ ਜਿਹੜੇ ਤੇਰੇ ਸਰੀਰ ਨੂੰ ਚੁੱਕ ਕੇ ਲਾਏ ਨੇ, ਪਰ ਕਈ ਵਾਰੀ ਪੈਰ ਸਰੀਰ ਨੂੰ ਚੁੱਕ ਕੇ ਲੈ ਆਉਂਦੇ ਨੇ, ਅੰਦਰ ਦੀ ਸੁਰਤ ਹਾਜ਼ਰ ਹੀ ਨਹੀਂ ਹੁੰਦੀ ਸਾਧ ਸੰਗਤ, ਅੰਦਰ ਖਿੰਡਾਓ ਬਣਿਆ ਹੁੰਦਾ, ਉਹ ਉਡਾਰੀਆਂ ਕਿਤੇ ਹੋਰ ਹੀ ਮਾਰ ਰਿਹਾ ਹੁੰਦਾ। ਹੁਣ ਅੰਦਰੋਂ ਕਿਵੇਂ ਗੁਰੂ ਦੇ ਨੇੜੇ ਆਏਗਾ ਜਦੋਂ ਤੇਰੇ ਅੰਦਰ ਗੁਰੂ ਦਾ ਭੈ ਵਸੇਗਾ? ਗੁਰੂ ਦਾ ਭੈ ਕੀ ਬਦਲਾ ਲਿਆਉਂਦਾ? ਜ਼ਿੰਦਗੀ ਦੇ ਹਰ ਕਰਮ ਦੇ ਅੱਗੇ ਗੁਰੂ ਦਾ ਭੈ ਇੱਦਾਂ ਪਵਿੱਤਰ ਜੀ ਅਪਣੱਤ ਬਣਾ ਕੇ ਖੜ ਜਾਂਦਾ ਕਿ ਜਿਵੇਂ ਇੱਕ ਮਾਤਾ ਪਿਤਾ ਦੇ ਭੈ ਵਿੱਚ ਬੱਚਾ ਵਿਚਰਦਾ, ਨਿਰਮਲ ਭੈ, ਜਮਾਂ ਵਰਗਾ ਭੈ ਨਹੀਂ। ਕਿੰਨਾ ਪਵਿੱਤਰ ਡਰ ਹੈ ਸੁਹਾਗਣ ਨੂੰ ਕਿ ਉਹ ਭੋਜਨ ਬਣਾਉਂਦੀ ਹੋਈ ਵੀ ਇਸ ਗੱਲ ਦਾ ਅਦਬ ਰੱਖਦੀ ਹੈ ਕਿ ਇਸ ਭੋਜਨ ਦੇ ਅੰਦਰ ਨਮਕ ਓਨਾ ਕੁ ਪਾਵਾਂਗੀ ਜਿੰਨਾ ਕੁ ਮੇਰੇ ਕੰਤ ਨੂੰ ਪ੍ਰਵਾਨ ਹੈ। ਇਹਨੂੰ ਜਮਾਂ ਵਰਗਾ ਡਰ ਨਹੀਂ ਕਿਹਾ ਜਾ ਸਕਦਾ, ਇਹਨੂੰ ਪ੍ਰੇਮ ਭਿੱਜਾ ਭੈ ਕਿਹਾ ਜਾਂਦਾ। ਇੱਕ ਬਾਲਕ ਨਿਰਮਲ ਭੈ ਵਿੱਚ ਜਿਉਂਦਾ ਕਿ ਜੇ ਮੈਂ ਲਿਬੜਿਆ ਜਾਵਾਂਗਾ ਮੇਰੀ ਮਾਂ ਕਿਤੇ ਨਾਰਾਜ਼ ਨਾ ਹੋ ਜਾਏ। ਉਹਨੂੰ ਪਤਾ ਮਾਂ ਮੇਰਾ ਬੁਰਾ ਨਹੀਂ ਚਾਹੁੰਦੀ, ਪਰ ਇੱਕ ਅਦਬ ਭਰਿਆ ਡਰ ਜ਼ਰੂਰ ਹੈ। ਜਦੋਂ ਗੁਰੂ ਦੇ ਪ੍ਰਤੀ ਇਹ ਨਿਰਮਲ ਭੈ ਦੀ ਭਾਵਨਾ ਸਾਡੇ ਅੰਦਰ ਪੈਦਾ ਹੋਏਗੀ, ਹਰ ਕਰਮ ਕਰਦਿਆਂ ਗੁਰੂ ਦਾ ਬਚਨ ਸਨਮੁੱਖ ਖੜਾ ਕਿ ਮੇਰਾ ਗੁਰੂ ਇਸ ਕਰਮ ਤੋਂ ਵਰਜਦਾ ਤੇ ਨਹੀਂ, ਮੈਂ ਕਿਹੜਾ ਮੂੰਹ ਲੈ ਕੇ ਗੁਰੂ ਕੋਲ ਜਾਵਾਂਗਾ, ਜੀਵਨ ਪਲਟ ਜਾਏਗਾ ਤੇ ਇਹ ਨਿਰਮਲ ਭੈ ਸਾਨੂੰ ਗੁਰੂ ਦੇ ਨਜ਼ਦੀਕ ਲੈ ਕੇ ਆਏਗਾ, ਵਿੱਥ ਖਤਮ ਹੁੰਦੀ ਜਾਏਗੀ। ਜਿਉਂ ਜਿਉਂ ਗੁਰੂ ਦਾ ਭੈ ਅੰਦਰ ਪੈਦਾ ਹੋਏਗਾ ਨਾ, ਮੇਰੇ ਗੁਰੂ ਨੇ ਕਿਹਾ ਸੀ ਭਲਕੇ ਉੱਠ ਹਰ ਨਾਮ ਧਿਆਵੈ, ਤੇ ਸੂਰਜ ਚੜ ਗਿਆ ਅਜੇ ਤੱਕ ਦਲਿੱਦਰ ਕਿਉਂ ਨਹੀਂ ਤਿਆਗਿਆ, ਜਦੋਂ ਮੈਂ ਜਾਵਾਂਗਾ ਮੇਰਾ ਗੁਰੂ ਗੁੱਸੇ ਨਾ ਹੋ ਜਾਏ। ਮੇਰੇ ਗੁਰੂ ਨੇ ਕਿਹਾ ਸੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਤੇ ਜਦੋਂ ਮੈਂ ਆਪ ਹੱਥ ਵਿੱਚ ਪ੍ਰਸ਼ਾਦ ਦਾ ਡੂਨਾ ਲੈ ਕੇ ਜਾਵਾਂਗਾ ਮੇਰਾ ਗੁਰੂ ਨਾਰਾਜ਼ ਨਾ ਹੋ ਜਾਏ, ਕਿਤੇ ਪਾਪਾਂ ਦੀ ਕਮਾਈ ਤੇ ਨਹੀਂ ਲੈ ਆਇਆ। ਮੇਰੇ ਗੁਰੂ ਨੇ ਕਿਹਾ ਸੀ ਝੂਠਾ ਮੱਧ ਮੂਲ ਨਾ ਪੀਚਈ, ਤੇ ਸ਼ਾਮ ਨੂੰ ਕਿਹੜਾ ਮੂੰਹ ਲੈ ਕੇ ਮੈਂ ਗੁਰੂ ਦੇ ਸਾਹਮਣੇ ਜਾਵਾਂਗਾ। ਜਦੋਂ ਗੁਰਮੁਖੋ ਇਹ ਪਵਿੱਤਰ ਜਿਹਾ ਭੈ ਅੰਦਰ ਪੈਦਾ ਹੋ ਗਿਆ, ਗੁਰੂ ਦੀ ਨੇੜਤਾ ਬਣ ਜਾਏਗੀ ਸਿੱਖ ਦੇ ਨਾਲ। ਇਹ ਚਰਨ ਨੇ ਜਿਹਨੇ ਤੇਰੀ ਸੁਰਤ ਨੂੰ ਨੇੜੇ ਲੈ ਕੇ ਆਉਣਾ, ਭੈ ਕੇ ਚਰਨ। ਇਹ ਗੁਰੂ ਦੀ ਕਾਰ ਕਮਾਉਣ ਵਾਸਤੇ ਮੁਬਾਰਕ ਨੇ ਉਹ ਹੱਥ
ਜਿਹੜੇ ਗੁਰੂ ਦੀ ਕਾਰ ਕਮਾਉਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਹੱਥਾਂ ਨਾਲ ਕਮਾਉਂਦਿਆਂ ਕਮਾਉਂਦਿਆਂ ਭੈ ਕੇ ਚਰਨ ਕਾਰ ਭਾਵ ਕੇ, ਕਰ ਕਹਿੰਦੇ ਹੱਥਾਂ ਨੂੰ, ਭਾਵਨਾ ਦੇ ਸ਼ਰਧਾ ਦੇ ਪ੍ਰੀਤ ਦੇ ਹੱਥ ਪੈਦਾ ਕਰ। ਜਿੰਨੀ ਸ਼ਰਧਾ ਗਹਿਰੀ ਹੋਏਗੀ ਓਨਾ ਕਰਮ ਪ੍ਰਵਾਨ ਹੋਏਗਾ, ਕਿਉਂਕਿ ਮਜਬੂਰੀ ਚ ਕੀਤਾ ਹੋਇਆ ਕਰਮ ਫਲਦਾ ਨਹੀਂ ਹੈ ਸਾਧ ਸੰਗਤ, ਨਾ ਆਪਣਾ ਭਲਾ ਹੁੰਦਾ ਨਾ ਉਸ ਸੇਵਾ ਨਾਲ ਕਿਸੇ ਦਾ ਹੀ ਭਲਾ ਹੁੰਦਾ। ਉਹਨੂੰ ਹਜ਼ੂਰ ਕਹਿੰਦੇ ਨੇ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਅੰਦਰ ਸ਼ਰਧਾ ਪੈਦਾ ਕਰ, ਤੇਰੇ ਕਰਮ ਉੱਤੇ ਗੁਰੂ ਰੀਝ ਪਏਗਾ। ਗੁਰੂ ਨੂੰ ਵੇਖਣਾ ਕਿਵੇਂ ਹੈ, ਜਿਸ ਡਿੱਠਾ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਧਿਆਨ ਧਰ ਕੇ ਗੁਰੂ ਦੇ ਦਰਸ਼ਨਾਂ ਦੀ ਜੁਗਤ ਸਿੱਖੀ ਹੈ ਗੁਰਮੁਖੋ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ। ਭਾਵਨਾ ਦੇ ਹੱਥ ਹੋਣ, ਭੈ ਦੇ ਚਰਨ ਹੋਣ ਤੇ ਸੁਰਤ ਦੀਆਂ ਅੱਖਾਂ ਹੋਣ। ਜਦੋਂ ਤੇਰੇ ਕੋਲ ਇਹ ਵਸੀਲਾ ਹੋਇਆ, ਭੈ ਕੇ ਚਰਨ ਕਰ ਭਾਵ ਕੇ, ਲੋਇਨ ਅੱਖਾਂ ਨੂੰ ਕਹਿੰਦੇ, ਲੋਇਨ ਸੁਰਤ ਕਰੇ, ਇਹ ਅੱਖਾਂ ਬੰਦ ਵੀ ਹੋ ਜਾਣਗੀਆਂ, ਕੋਈ ਚਿੰਤਾ ਨਹੀਂ, ਸੁਰਤ ਦੀਆਂ ਅੱਖਾਂ ਖੁੱਲਣਗੀਆਂ। ਤੇ ਜਿੱਦਣ ਸੁਰਤ ਦੀਆਂ ਅੱਖਾਂ ਖੁੱਲੀਆਂ, ਕੱਲਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਨਹੀਂ, ਜੰਗਲਾਂ ਵਿੱਚ, ਬੇਲਿਆਂ ਵਿੱਚ, ਝੱਲਾਂ ਵਿੱਚ, ਰੋੜਾਂ ਵਿੱਚ, ਰੱਕੜਾਂ ਵਿੱਚ, ਜਿੱਥੇ ਬੈਠੇਗਾ ਉੱਥੇ ਕਹੇਗਾ, ਸੰਗ ਸਦਾ ਹੈ ਨਾਲੇ ਗੁਰ ਮੇਰੇ, ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ ਗੁਰ ਮੇਰੇ, ਸੰਗ ਸਦਾ ਹੈ ਨਾਲੇ। ਇਹਨੂੰ ਕਹਿੰਦੇ ਆ ਸਾਧ ਸੰਗਤ, ਜਿਸ ਡਿੱਠਾ ਸਭ ਦੁੱਖ ਜਾਏ। ਵੇਖਣ ਵਾਲੀ ਸਤਾ ਤੱਕ ਪਹੁੰਚ ਪਹਿਲਾਂ, ਵੇਖਣ ਵਾਲੀ ਅੱਖ ਖੋਲ ਪਹਿਲਾਂ, ਲੋਇਨ ਸੁਰਤ ਕਰੇ ਤੇ ਫਿਰ ਗੁਰੂ ਢੂੰਡਣ ਵਾਸਤੇ ਕਿਤੇ ਟਿੱਬੇ ਨਹੀਂ ਫੁੱਲਣੇ ਪੈਣਗੇ, ਕਿਤੇ ਦਰਿਆਵਾਂ ਦੇ ਵੱਢ ਨਹੀਂ ਫੁੱਲਣੇ ਪੈਣਗੇ, ਕਿਤੇ ਮਾਰੂ ਥਲ ਵਿੱਚ ਨਹੀਂ ਭਟਕਣਾ ਪਏਗਾ। ਫਿਰ ਜਿੱਥੇ ਵੀ ਸਿੱਖ ਵਿਚਰੇਗਾ ਉੱਥੇ ਗੁਰੂ ਅੰਗ ਸੰਗ ਸਿੱਖ ਜਦੋਂ ਇਹ ਪੜ੍ਹ ਕੇ ਜਕਾਰਾ ਛੱਡੇਗਾ ਨਾ ਕਿ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਪੂਤੇ, ਨਾ ਤਸਵੀਰਾਂ ਵੇਖਣੀਆਂ ਪੈਣਗੀਆਂ ਨਾ ਸਰੀਰ ਵੇਖਣੇ ਪੈਣਗੇ, ਉਸ ਦੈਵੀ ਜੋਤ ਦੇ ਦਰਸ਼ਨ ਫਿਰ ਹੋਣਗੇ ਸਾਧ ਸੰਗਤ। ਅੱਜ ਉਹ ਦੀਦ ਅਸੀਂ ਮੰਗਣੇ ਆ ਗੁਰੂ ਦੇ ਕੋਲੋਂ, ਜੋ ਸਾਹਿਬ ਨੇ ਇਸ ਪਵਿੱਤਰ ਬਚਨ ਦੇ ਅੰਦਰ ਬਖਸ਼ਿਸ਼ ਕੀਤੀ। ਸੂਹੀ ਰਾਗ ਦੇ ਅੰਦਰ ਸ਼ੰਤ ਹੈ, ਚਾਰ ਪਦਿਆਂ ਦਾ ਸ਼ਬਦ। ਆਓ ਸਮੇਂ ਦੀ ਸੀਮਾ ਵਿੱਚ ਰਹਿ ਕੇ ਹਜ਼ੂਰ ਦੇ ਕੋਲੋਂ ਬੁੱਧ ਮਤ ਮੰਗੀਏ, ਸਿਰ 'ਤੇ ਹੱਥ ਰੱਖ ਕੇ ਸਤਿਗੁਰੂ ਅਗਾਧ ਬੋਧ ਬਚਨਾਂ ਦੀ ਵਿਚਾਰ ਮਹਾਰਾਜ ਕਰਵਾ ਲੈਣ। ਸਾਰੀ ਸੰਗਤ ਅਸੀਸ ਦਿੰਦੇ, ਪਿਆਰ ਵਿੱਚ ਜੁੜ ਕੇ ਸਿਮਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ, ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੈ ਦਰਸ ਤੇਰਾ ਰਾਮ।
ਇਹ ਨੇਤਰ ਤੇਰੇ ਦਰਸ਼ਨ ਦੇਖਣ, ਮੇਰੇ ਸਵਾਮੀ ਜੀ ਕਿਰਪਾ ਕਰੋ। ਸਵਾਮੀ ਹੈ ਕਿੱਥੇ ਹੈ ਜਿਹਦੇ ਦਰਸ਼ਨ ਕਰਨੇ? ਸਾਧ ਸੰਗਤ ਜਿਹੜੇ ਪ੍ਰੀਤਮ ਦੇ ਦਰਸ਼ਨ ਕਰਨੇ ਹੈ ਕਿੱਥੇ ਹੈ? ਘੱਟ ਘੱਟ ਮੈਂ ਹਰਜੂ ਬਸੈ, ਕਾਹਿਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਕਿੱਥੇ ਰਹਿੰਦਾ ਗੁਰਮੁਖੋ? ਤੂੰ ਹੀ ਤੇਰੇ ਵਿੱਚ, ਤੂੰ ਹੀ ਸੰਗ ਸਮਾਈ, ਸਭੈ ਘੱਟ ਰਾਮ ਬੋਲੈ, ਰਾਮ ਬੋਲੈ, ਮੇਰਾ ਵਾਹਿਗੁਰੂ ਰਮਿਆ ਹੋਇਆ ਰਾਮ ਘੱਟ ਘੱਟ ਅੰਦਰ ਬੈਠਾ। ਤੇ ਮੇਰੀਆਂ ਅੱਖਾਂ ਖੋਲ ਦਿਓ ਮਹਾਰਾਜ, ਮੈਂ ਤੇ ਈਰਖਾ ਵਸ ਬੰਦੇ ਹੀ ਵੇਖੀ ਜਾਂਦਾ, ਮੈਨੂੰ ਤੇਰੇ ਦਰਸ਼ਨ ਹੋਣ ਲੱਗ ਪੈਣ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਨਾ, ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਚੋਜੀ ਪ੍ਰੀਤਮ ਜੀ ਦੇ ਦੀਦਾਰ ਵਾਸਤੇ ਬੜੀਆਂ ਸੰਗਤਾਂ ਆਉਂਦੀਆਂ ਸਨ। ਤੇ ਉਹਨਾਂ ਦਰਸ਼ਨ ਕਰਨ ਵਾਲਿਆਂ ਵਿੱਚ ਵਿਦਵਾਨ ਸਿੱਖ ਕੌਮ ਦੇ ਇਸ ਸਟੇਜ ਤੋਂ ਗੁਰੂ ਗਾਥਾ ਸੁਣਾਉਣ ਵਾਲੇ ਭਾਈ ਅਮਰੀਕ ਸਿੰਘ ਜੀ ਹੋਰਾਂ ਨੇ ਆਪਣੀ ਲਿਖਤ ਵਿੱਚ ਜ਼ਿਕਰ ਕੀਤਾ। ਸਾਧ ਸੰਗਤ ਬੜੀ ਖੋਜ ਕਰਕੇ ਉਹਨਾਂ ਨੇ ਕੁਝ ਅੰਸ਼ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ ਬਾਬਤ ਲਿਖੇ ਨੇ। ਇਹ ਰੋਪੜ ਦੇ ਰਹਿਣ ਵਾਲੇ ਇੱਕ ਧਨਾੜ ਰਜਵਾੜੇ ਪੁਰਖ, ਜਿਨ੍ਹਾਂ ਦਾ ਨਾਮ ਹੀ ਅਮੀਰ ਹੋਣ ਕਰਕੇ ਰਾਜਾ ਰਾਮ ਕਹਿੰਦੇ ਸੀ ਉਹਨਾਂ ਨੂੰ। ਦਰਸ਼ਨਾਂ ਦੇ ਥੋੜੇ ਜਿਹੇ ਭੇਦ ਨੂੰ ਸਮਝਿਓ ਸਾਧ ਸੰਗਤ। ਔਗੁਣਾਂ ਦੀ ਪੰਡ ਸਿਰ ਤੇ ਚੁੱਕ ਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਗੁਰਮੁਖੋ, ਤਾਂ ਆਸ ਕਿੱਥੋਂ ਰੱਖਾਂਗੇ ਅਸੀਂ? ਕਹਿੰਦੇ ਚੌਧਰੀ, ਇਹ ਧਨਾੜ ਰਾਜਾ ਰਾਮ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਿਆ, ਤੇ ਬਿਧ ਐਸੀ ਬਣੀ ਇਹਨੂੰ ਗੁਰੂ ਕੇ ਦਰਸ਼ਨ ਨਾ ਹੋਏ। ਦੂਜੀ ਵਾਰੀ ਗਿਆ ਸਤਿਗੁਰਾਂ ਦੇ ਦਰਸ਼ਨ ਫੇਰ ਨਾ ਹੋਏ, ਤੀਜੀ ਵਾਰੀ ਗਿਆ ਇਹਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਹੀ ਐਸੀ ਵਿਧ ਬਣਾ ਰਹੇ ਨੇ ਵੀ ਦਰਸ਼ਨ ਨਹੀਂ ਦੇਣੇ। ਤੜਪ ਉੱਠਿਆ, ਵਿਲਕ ਉੱਠਿਆ ਤੇ ਇਹਨੇ ਅਰਜ ਭੇਜੀ ਵੀ ਇਸ ਦਰ ਦੇ ਉੱਤੇ ਜਿਹੜਾ ਆ ਜੇ ਉਹਨੂੰ ਦਰਸ਼ਨ ਹੁੰਦੇ ਨੇ, ਮੈਨੂੰ ਦਰਸ਼ਨ ਕਿਉਂ ਨਹੀਂ ਹੋ ਰਹੇ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਰਾਜਾ ਰਾਮ ਨੂੰ ਪੁੱਛੋ, ਸੰਗਤ ਨੇ ਵੀ ਅਰਜ ਕੀਤੀ ਕਿ ਮਹਾਰਾਜ ਦਰਸ਼ਨ ਬਖਸ਼ੋ, ਸੰਗਤ ਬੜੀ ਮਿਹਰਬਾਨ ਹੈ, ਸਾਧ ਸੰਗਤ ਗੁਨਾਹਗਾਰਾਂ ਤੇ ਵੀ ਸੰਗਤ ਟੁੱਟ ਪੈਂਦੀ ਹੈ, ਜਦੋਂ ਸੰਗਤ ਦਿਆਲੂ ਹੁੰਦੀ ਗੁਰੂ ਦਿਆਲੂ ਹੋ ਜਾਂਦਾ। ਉਦੋਂ ਸੰਗਤ ਦੇ ਵਿੱਚ ਹਾਜ਼ਰ ਹੋਇਆ, ਸੰਗਤ ਨੇ ਸਿਫਾਰਿਸ਼ ਕੀਤੀ ਕਿ ਮਹਾਰਾਜ ਕਹਿੰਦੇ ਰਾਜਾ ਰਾਮ ਔਗਣ ਕੀ ਕੀਤਾ, ਕਿਉਂਕਿ ਅਚਰਜ ਗੱਲ ਸੀ ਦਰਸ਼ਨਾਂ ਦੀ ਵਿਧ ਕਿਉਂ ਨਹੀਂ ਬਣ ਰਹੀ, ਭਰੀ ਸੰਗਤ ਵਿੱਚ ਦੱਸ ਔਗਣ ਕੀ ਕੀਤਾ। ਤੇ ਵਿਦਵਾਨ ਗੁਰੂ ਘਰ ਦੇ ਵਿਚਾਰਵਾਨ ਨੇ ਲਿਖਿਆ, ਕਹਿੰਦੇ ਰਾਜਾ ਰਾਮ ਹੱਥ ਜੋੜ ਕੇ ਸਿਰ ਝੁਕਾ ਕੇ ਖੜ ਗਿਆ ਗੁਨਾਹਗਾਰਾਂ ਵਾਂਗੂ। ਮਹਾਰਾਜ ਕਹਿੰਦੇ ਦੱਸ, ਸੰਗਤ ਤੇਰੀ ਸਿਫਾਰਿਸ਼ ਤੇ ਹੈ ਤੇ ਸਾਰਿਆਂ ਨੂੰ ਦੱਸ ਔਗਣ ਕੀ ਕੀਤਾ, ਹੁਣ ਔਗਣ ਕੀ ਪ੍ਰਗਟ ਹੋਇਆ। ਕਹਿੰਦੇ ਰਾਜਾ ਰਾਮ ਦੇ ਘਰ ਦੇ ਵਿੱਚ ਧੀਆਂ ਦਾ ਜਨਮ ਹੋਇਆ ਤੇ ਅਮੀਰੀ ਦੇ ਗਰੂਰ ਵਿੱਚ ਆਕੜਿਆ ਹੋਇਆ। ਇਹ ਨਹੀਂ ਕਹਿੰਦਾ ਵੀ ਮੇਰੇ ਘਰ ਕੋਈ ਸਿਹਰੇ ਬੰਨ ਕੇ ਢੁੱਕੇ ਆਪਣੀਆਂ ਧੀਆਂ ਨੂੰ ਜਨਮ ਲੈਂਦਿਆਂ ਸਾਰ ਗਲ ਘੁੱਟ ਕੇ ਮਾਰ ਦਿੱਤਾ। ਤੇ ਮੇਰੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਇਸ ਬੱਜਰ ਪਾਪ ਵਿੱਚ ਗਰਕੇ ਹੋਏ ਮਨੁੱਖ ਤੇਰੇ ਦਰਸ਼ਨ ਕਰਨ ਤੇ ਨਾ ਕਰਨ ਨਾਲ ਕੀ ਫਰਕ ਪੈਂਦਾ। ਹੁਣ ਗੁਰਮੁਖੋ ਅਸੀਂ ਆਪਣੀ ਜ਼ਿੰਦਗੀ ਵੱਲ ਝਾਤ ਮਾਰੀਏ, ਜੇ ਬਾਕੀ ਗੁਨਾਹਾਂ ਨੂੰ ਆਪਾਂ ਇੱਕ ਪਾਸੇ ਰੱਖ ਦਈਏ ਤੇ ਧੀਆਂ ਨੂੰ ਮਾਰਨ ਵਾਲਾ ਬੱਜਰ ਪਾਪ ਅੱਜ 50% ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹੋ ਰਿਹਾ, ਉਹਨਾਂ ਦੇ ਕੋਲੋਂ ਅਸੀਂ ਆਸ ਰੱਖੀਏ ਵੀ ਰੱਬੀ ਰਹਿਮਤਾਂ ਦੇ ਪਾਤਰ ਬਣ ਜਾਣਗੇ, ਪਰਮੇਸ਼ਰ ਦੇ ਘਰ ਦੇ ਅੰਦਰ ਜੀ ਦਇਆ ਪ੍ਰਵਾਨ ਹੈ। ਪਾਪ ਕਮਾਉਣ ਵਾਲੇ ਨੂੰ ਤੇ ਮੇਰੇ ਸਾਹਿਬ ਨੇ ਇਹ ਕਿਹਾ ਕਿ ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ, ਉਹਦੀ ਬਾਂਹ ਗੁਰੂ ਕਿੱਥੋਂ ਫੜੇਗਾ ਭਲਾ। ਵੀ ਘੱਟੋ ਘੱਟ ਇਸ ਗੁਨਾਹ ਉੱਤੇ ਜੇ ਅਸੀਂ ਚਰਚਾ ਕਰੀਏ, ਧੀਆਂ ਨੂੰ ਕੁੱਖ ਵਿੱਚ ਕਤਲ ਕਰਨ ਵਾਲਾ ਤੇ ਲੋਕਾਂ ਨੂੰ ਜੀਵਨ ਦੇਣ ਵਾਲੇ ਡਾਕਟਰ ਵੀ ਕਾਤਲ ਬਣ ਗਏ, ਬੱਚਿਆਂ ਵਾਸਤੇ ਜਨਨੀ ਅਖਵਾਉਣ ਵਾਲੀ ਮਾਂ ਵੀ ਕਾਤਲ ਬਣ ਗਈ ਸਾਧ ਸੰਗਤ, ਤੇ ਫਿਰ ਅਸੀਂ ਕਹੀਏ ਵੀ ਰੱਬ ਦੀ ਬਖਸ਼ਿਸ਼ ਹੋਏ ਇਹ ਧੀ ਦੇ ਕਤਲ ਤੋਂ ਬਾਅਦ ਪੁੱਤਰ ਦਾ ਜਨਮ ਹੋ ਜਾਏ, ਰੱਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਨਹੀਂ ਬਣ ਸਕਾਂਗੇ ਸਾਧ ਸੰਗਤ ਜੀ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਆਮਦ ਇਸ ਗੱਲ ਦਾ ਸੁਨੇਹਾ, ਔਰ ਮੈਂ ਸਿਰ ਝੁਕਾਉਂਦਾ ਸਤਿਗੁਰਾਂ ਦੀ ਰਹਿਮਤ ਉੱਤੇ, ਜਿਹੜੀਆਂ ਗੱਲਾਂ ਜਗਤ ਨੂੰ ਸਦੀਆਂ ਦੇ ਬਾਅਦ ਵਿੱਚ ਸਮਝ ਆ ਰਹੀਆਂ ਨੇ, ਜੇ ਗੁਰੂ ਦਾ ਪੱਲਾ ਫੜੀਏ ਤੇ ਅਜੇ ਜਿਹੜੀਆਂ ਸਮਝ ਵਿੱਚ ਨਹੀਂ ਵੀ ਆਈਆਂ ਨਾ, ਉਹ ਵੀ ਸਿੱਖ ਦੀ ਝੋਲੀ 'ਚ ਗਿਆਨ ਰੂਪ 'ਚ ਮਹਾਰਾਜ ਨੇ ਪਾ ਦਿੱਤੀਆਂ ਨੇ। ਸਦੀਆਂ ਪਹਿਲਾਂ ਸਤਿਗੁਰੂ ਜੀ ਨੇ ਇਸ ਅਲਾਮਤ ਤੋਂ ਬਚਾਉਣ ਦਾ ਯਤਨ ਕੀਤਾ। ਤੋ ਅਸੀਂ ਅਰਦਾਸ ਕਰਦੇ ਹਾਂ, ਪ੍ਰੀਤਮ ਜੀ ਮੇਰੀਆਂ ਅੱਖਾਂ ਦੇ ਉੱਤੋਂ ਉਹ ਗੁਨਾਹਾਂ ਦਾ ਪਰਦਾ, ਉਹ ਚੱਦਰ ਲਾ ਤੇ ਮੇਰੇ ਸਿਰ 'ਤੇ ਹੱਥ ਰੱਖ ਕੇ ਉਸ ਕਣ ਕਣ ਵਿੱਚ ਵਿਆਪਕ ਰੱਬੀ ਜੋਤ ਦੇ ਦਰਸ਼ਨ ਮੇਰੇ ਨੇਤਰਾਂ ਨੂੰ ਕਰਵਾ ਦੇ।
ਲੱਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ।
ਇੱਕ ਜ਼ੁਬਾਨ ਨਾਲ ਨਹੀਂ ਸਰਦਾ ਮਹਾਰਾਜ, ਜਦੋਂ ਮੈਂ ਤੇਰੀ ਕੀਰਤੀ ਗਾਉਂਦਾ ਨਾ ਤੇ ਜਿਹਵਾ ਏਕ ਕਵਣ ਗੁਣ ਕਹੀ ਹੈ। ਸਾਧ ਸੰਗਤ, ਕਿਤੇ ਸਵਾਦੀ ਭੋਜਨ ਛਕਦਿਆਂ ਇੱਕ ਮਨੁੱਖ ਨੂੰ ਮੈਂ ਕਹਿੰਦਿਆਂ ਸੁਣਿਆ, ਭੋਜਨ ਬੜਾ ਰਸੀਲਾ ਸੀ ਤੇ ਕਹਿੰਦਾ ਢੇਡੀ ਰੱਬ ਨੇ ਇੱਕ ਲਾਇਆ, ਜੇ ਕਿਤੇ ਵੱਧ ਲੱਗੇ ਹੁੰਦੇ ਹੋਰ ਭਰ ਲੈਂਦਾ, ਰਸ ਆਇਆ ਨਾ ਉਹਨੂੰ ਭੋਜਨ ਚੋਂ। ਇਸੇ ਤਰ੍ਹਾਂ ਜਿਹਨਾਂ ਨੂੰ ਵਾਹਿਗੁਰੂ ਜੀ ਦੀ ਕੀਰਤੀ ਵਿੱਚੋਂ ਰਸ ਆਇਆ, ਉਹ ਕਹਿੰਦੇ ਮਾਲਕਾ ਜੀ ਵੀ ਕਿਤੇ ਇੱਕ ਲੱਗੀ ਹੈ, ਜੇ ਤੂੰ ਲੱਖਾਂ ਜੀਭਾਂ ਲਾ ਦੇ ਤੇ ਮੈਂ ਤੇਰਾ ਜਸ ਕਰ ਕਰਕੇ ਹੋਰ ਰਸ ਮਾਣਾ।
ਹਰ ਆਰਾਧੇ ਜਮ ਪੰਥ ਸਾਧੇ, ਦੁੱਖ ਨਾ ਵਿਆਪੈ ਕੋਈ।
ਵਾਹਿਗੁਰੂ ਆਰਾਧਿਆ ਤੇ ਜਮਾਂ ਦੇ ਰਾਹ ਨੂੰ ਜਿੱਤ ਲਿਆ, ਜਿਹਨੂੰ ਜਿੱਤਿਆ ਹੋਏ ਉੱਥੇ ਹੁਕਮ ਫਿਰ ਕਿਸੇ ਦਾ ਨਹੀਂ ਚੱਲਦਾ, ਜਿਹਨੇ ਜਿੱਤਿਆ ਉਹਦਾ ਹੁਕਮ ਚੱਲਦਾ। ਜਮ ਵੀ ਜਿੱਤਣ ਵਾਲੇ ਦੇ ਵੱਸ ਵਿੱਚ ਹੋ ਗਏ। ਗੁਰਮੁਖੋ ਵੇਖੋ, ਗੁਰੂ ਦੇ ਰਾਹ ਤੇ ਤੁਰੀ, ਜਮਾਂ ਦੇ ਹੁਕਮ ਵਿੱਚ ਤੂੰ ਨਹੀਂ ਹੋਏਗਾ, ਸਗੋਂ ਸਿੱਖ ਦੇ ਹੁਕਮ ਵਿੱਚ ਜਮ ਚੱਲਦੇ ਨੇ ਸਾਧ ਸਿੰਘ। ਜਮਾਂ ਦੇ ਰਾਹ ਨੂੰ ਸਾਧ ਲਿਆ ਤੇ ਕੋਈ ਵੀ ਦੁੱਖ ਹੁਣ ਜ਼ਿੰਦਗੀ ਅੰਦਰ ਨਹੀਂ ਵਿਆਪਦਾ।
ਜਲ ਥਲ ਮਹੀਅਲ ਪੂਰਨ ਸਵਾਮੀ, ਜਤ ਦੇਖਾਂ ਤਤ ਸੋਈ।
ਜਦੋਂ ਗੁਰੂ ਕੋਲੋਂ ਨੇਤਰ ਮੰਗੇ ਨਾ, ਮਹਾਰਾਜ ਮੈਨੂੰ ਅੱਖਾਂ ਦੇ ਮੈਂ ਵੇਖਾਂ, ਉਸ ਸਾਹਿਬ ਨੇ ਸਿਰ ਤੇ ਹੱਥ ਰੱਖਿਆ, ਜਿਹੜਾ ਅਗਿਆਨੀ ਸੀ ਅਣਜਾਣ ਸੀ ਉਹਦੇ ਅੰਦਰ ਪ੍ਰਕਾਸ਼ ਹੋਇਆ ਛੱਜੂ ਦੇ, ਤੇ ਦੁਨੀਆਂ ਦੇ ਗਿਆਨ ਵੇਤਾ ਗ੍ਰੰਥਾਂ ਦਾ ਉਹ ਬਣ ਗਿਆ। ਗੁਰੂ ਕੇ ਸਿੱਖੋ, ਇਸੇ ਤਰ੍ਹਾਂ ਜਦੋਂ ਮੇਰੇ ਸਤਿਗੁਰ ਸਿਰ ਤੇ ਹੱਥ ਰੱਖਦੇ ਤੇ ਅੰਦਰ ਪ੍ਰਕਾਸ਼ ਕੀ ਕਰਦੇ, ਜਤ ਦੇਖਾਂ ਤਤ ਸੋਈ। ਇਹ ਅੰਦਰ ਦਾ ਪ੍ਰਕਾਸ਼ ਹੈ ਕਿ ਜਿਹੜੇ ਪਾਸੇ ਵੇਖਦਾ ਹੁਣ ਉਹੀ ਦਿਸ ਰਿਹਾ ਹੈ।
ਭਰਮ ਮੋਹ ਬਿਕਾਰ ਨਾਠੇ ਪ੍ਰਭ ਨੇਰਹੂ ਤੇ ਨੇਰਾ।
ਵਾਹਿਗੁਰੂ ਜੀ ਨੇੜੇ, ਤੇ ਜਦੋਂ ਨੇੜੇ ਦਿਸਿਆ ਨਾ, ਕਥਾ ਤੋਂ ਪਹਿਲਾਂ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ ਸੱਚਖੰਡ ਹਰਿਮੰਦਰ ਸਾਹਿਬ ਵਿਖੇ। ਨਸ ਵੰਜੋ ਕਿਲ ਵਿਖੋ ਭੱਜ ਜਾਓ, ਐ ਕਲੇਸ਼ੋ ਦੁੱਖੋ ਵਿਕਾਰੋ ਮੇਰੇ ਕਮਾਏ ਹੋਏ ਪਾਪੋ, ਅੰਦਰ ਡੇਰਾ ਪਾ ਕੇ ਬੈਠੇ ਹੋ ਕਿਉਂਕਿ ਘਰ ਸੁੰਨਾ ਸੀ, ਘਰ ਖਾਲੀ ਸੀ, ਇੱਥੇ ਜਿਹਦਾ ਜੀ ਕੀਤਾ ਆ ਕੇ ਵਸ ਗਿਆ ਤੇ ਅੱਜ ਕਰਤਾ ਘਰ ਵਿੱਚ ਆ ਗਿਆ, ਸਾਰੇ ਕੂੜ ਵਿਕਾਰੋ ਭੱਜ ਜਾਓ ਇੱਥੋਂ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ, ਭਰਮ ਮੋਹ ਵਿਕਾਰ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ। ਜਦੋਂ ਨੇੜਤਾ ਬਣੀ ਤੇ ਅੰਦਰੋਂ ਜਿਹੜਾ ਵਿਕਾਰਾਂ ਨੇ ਡੇਰਾ ਪਾਇਆ ਹੋਇਆ ਸੀ, ਮੇਰੇ ਸਾਹਿਬ ਨੇ ਜਦੋਂ ਮੈਨੂੰ ਇੱਕ ਬੰਨਾ ਦੇ ਦਿੱਤਾ ਨਾ, ਵਿੱਚ ਫਸਿਆ ਫਿਰਦਾ ਸੀ, ਡੁੱਬਦਾ ਫਿਰਦਾ ਸੀ, ਉਹਨੇ ਕੱਢ ਕੇ ਪਾਸੇ ਲਾ ਦਿੱਤਾ, ਬਾਂਹ ਮੇਰੀ ਫੜ ਲਈ, ਤੇ ਹੋਇਆ ਕਿ ਜਿਹੜੇ ਡੇਰਾ ਪਾ ਕੇ ਬੈਠੇ ਸੀ ਡੇਰਾ ਉਜਾੜ ਦਿੱਤਾ ਉਹਨਾਂ ਦਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖ ਭਰਮ ਮੋਹ ਸਭ ਭੱਜ ਗਿਆ।
ਨਾਨਕ ਕਉ ਪ੍ਰਭ ਕਿਰਪਾ ਕੀਜੈ, ਨੇਤਰ ਦੇਖਾ ਹੈ ਦਰਸ ਤੇਰਾ।
ਬਸ ਇਹ ਬਖਸ਼ਿਸ਼ ਕਰੋ ਮਹਾਰਾਜ, ਮੇਰੇ ਕੋਲ ਕਿਤੇ ਉਹ ਅੱਖਾਂ ਨਾ ਆਉਣ ਜਿਹੜੀਆਂ ਨਫ਼ਰਤ ਨਾਲ ਵੇਖਦੀਆਂ, ਜਿਹੜੀਆਂ ਈਰਖਾ ਦਵੈਖ ਨਾਲ ਵੇਖਦੀਆਂ, ਵਿਦਿਆ ਦੇ ਹੰਕਾਰ ਵਿੱਚ ਮੱਤੀਆਂ ਹੋਈਆਂ ਲਾਲ ਚੰਦ ਵਰਗੀਆਂ ਅੱਖਾਂ, ਐਸੀਆਂ ਅੱਖਾਂ ਨਾ ਦਿਓ ਮੈਨੂੰ, ਉਹ ਨੇਤਰ ਦਿਓ ਜਿਹਦੇ ਨਾਲ ਮੈਂ ਕਣ ਕਣ ਵਿੱਚੋਂ ਤੇਰਾ ਦਰਸ਼ਨ ਵੇਖ ਸਕਾਂ।
ਕੋਟ ਕਰਨ ਦੀ ਜਹਿ ਪ੍ਰਭ ਪ੍ਰੀਤਮਾ, ਹਰ ਗੁਣ ਸੁਣੀਐ ਹੈ ਅਵਿਨਾਸੀ ਰਾਮ।
ਕੋਟ ਕਰਨ ਦੀ ਜਹਿ, ਕਰਨ ਕਹਿੰਦੇ ਕੰਨਾਂ ਨੂੰ, ਜਦੋਂ ਕਿਤੇ ਇੱਥੇ ਬੈਠ ਕੇ ਸੁਣਨ ਦਾ ਰਸ ਆਉਣ ਲੱਗ ਪਿਆ ਤੇ ਫਿਰ ਜੀ ਕਰਦਾ ਵੀ ਮਨਾ, ਇਹ ਦੋ ਕੰਨ ਵਾਹਿਗੁਰੂ ਜੀ ਨੇ ਦਿੱਤੇ। ਗੁਰਮੁਖੋ ਕਿੱਡੇ ਬਦਕਿਸਮਤ ਨੇ ਜਿਨ੍ਹਾਂ ਦੇ ਕੰਨ ਵਾਹਿਗੁਰੂ ਜੀ ਦੇ ਜਸ ਨੂੰ ਸੁਣਨ ਦੀ ਬਜਾਏ ਕੂੜ ਸੁਣ ਰਹੇ ਨੇ। ਜਿਨ੍ਹਾਂ ਨੂੰ ਰਸ ਆਇਆ ਉਹ ਕਹਿੰਦੇ ਮਾਲਕਾ ਮੈਨੂੰ ਕਰੋੜਾਂ ਕੰਨ ਦੇ, ਮੇਰੇ ਰੋਮ ਰੋਮ ਉੱਤੇ ਸਰਵਣਾਂ ਦੀ ਸ਼ਕਤੀ ਬਣ ਜਾਏ ਤੇ ਮੈਂ ਹਰ ਸਰਵਣ ਦੇ ਨਾਲ ਤੇਰੀ ਕੀਰਤੀ ਸੁਣਦਾ ਰੱਜਾ ਨਾ ਮਹਾਰਾਜ। ਇਹਦੇ ਵਿੱਚ ਐਸਾ ਰਸ, ਬਾਲਕ ਨੂੰ ਮਿੱਠਾ ਚੰਗਾ ਲੱਗ ਜਾਏ ਉਹ ਭੱਜ ਭੱਜ ਕੇ ਰਸ ਮਾਣਦਾ, ਇਸੇ ਤਰ੍ਹਾਂ ਗੁਰਮੁਖੋ ਇਹ ਨਾਮ ਦਾ, ਇਹ ਕੀਰਤੀ ਦਾ, ਗੁਣਾਂ ਦਾ ਰਸ ਹੈ। ਅਰਦਾਸ ਜੋਦੜੀ ਰੂਪ ਵਿੱਚ ਆਖਿਆ, ਮੇਰੇ ਪ੍ਰੀਤਮ ਜੀ ਇਹ ਜਿਸਮ ਦੇ ਜਿੰਨੇ ਰੋਮ ਨੇ ਕਰੋੜਾਂ ਕਣ ਬਖਸ਼ ਕਰਨ ਬਖਸ਼ ਦਿਓ, ਸਰਵਣ ਸ਼ਕਤੀ ਬਖਸ਼ ਦਿਓ ਕਿ ਤੇਰਾ ਜਸ ਸੁਣਦਾ ਮੈਂ ਰੱਜਾਂ ਨਾ।
ਸੁਣ ਸੁਣ ਇਹੋ ਮਨ ਨਿਰਮਲ ਹੋਵੇ, ਕੱਟੀਏ ਕਾਲ ਕੀ ਫਾਸੀ ਰਾਮ।
ਆਹ ਹੈ ਗੁਰਮੁਖੋ ਨਤੀਜਾ, ਕਿਉਂ ਮੰਗ ਰਹੇ ਹਾਂ ਕੰਨ, ਕਿਉਂ ਸੁਣਨਾ ਚਾਹ ਰਹੇ ਹਾਂ, ਕਿਉਂਕਿ ਸੁਣ ਸੁਣ ਇਹੋ ਮਨ ਨਿਰਮਲ ਹੋਵੇ। ਬੜਾ ਗੰਦਾ ਮਲੀਨ ਮਨ ਸੀ, ਕਿੰਨਾ ਕੁ ਮੇਰੇ ਸਤਿਗੁਰੂ ਜੀ ਨੇ ਦੱਸਿਆ ਮੈਨੂੰ ਨਹੀਂ ਪਤਾ, ਹਜ਼ੂਰ ਕਹਿੰਦੇ ਇੰਨਾ ਗੰਦਾ ਸੀ ਜਿਵੇਂ ਤੇਲ ਕੱਢਣ ਵਾਲਾ ਕੋਹਲੂ ਹੁੰਦਾ ਨਾ, ਤੇ ਕੋਹਲੂ ਨੂੰ ਸਾਹ ਦੀ ਵੇਲਣ ਨੂੰ ਪੂੰਝਣ ਵਾਸਤੇ ਤੇਲੀ ਨੇ ਟਾਕੀ ਰੱਖੀ ਹੈ, ਉਹ ਜਿਉਂ ਜਿਉਂ ਕੋਹਲੂ ਦੀ ਵੇਲਣ ਨਾਲ ਮਾਰਦਾ ਤੇ ਉਸ ਟਾਕੀ ਦਾ ਅਸਲੀ ਰੰਗ ਹੀ ਨਹੀਂ ਲੱਭਦਾ, ਇੰਨੀ ਗੰਦੀ ਹੋ ਜਾਂਦੀ, ਇੰਨੀ ਮੈਲੀ ਹੋ ਜਾਂਦੀ ਸਾਧ ਸੰਗਤ, ਇੰਨਾ ਮਨ ਮੈਲਾ ਸੀ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਓ ਖਨਲੀ ਧੋਤੀ ਉੱਜਲ ਨਾ ਹੋਵੇ। ਉਹ ਖਨਲੀ ਕਹਿੰਦੇ ਨੇ ਕੋਹਲੂ ਦੀ ਟਾਕੀ ਨੂੰ, ਇੰਨਾ ਗੰਦਾ ਮਨ ਸੀ। ਤੇ ਪਤਾ ਕਿਉਂ ਸੁਣਨਾ ਚੌਂਕੜੇ ਮਾਰ ਕੇ, ਕੋਈ ਘਰਾਂ 'ਚ ਬਹਿ ਕੇ ਸੁਣੇ, ਕੋਈ ਇੱਥੇ ਬੈਠ ਕੇ ਸੁਣੇ, ਕੋਈ ਗੱਡੀ 'ਚ ਸਫ਼ਰ ਕਰਦਾ ਸੁਣੇ, ਕੋਈ ਦੁਕਾਨ 'ਤੇ ਬੈਠਾ ਸੁਣੇ ਕਿ ਆਹ ਮੇਰੇ ਪ੍ਰੀਤਮ ਦੇ ਪਿਆਰਿਆ ਮਿਲ ਕੇ ਮੈਨੂੰ ਮੇਰੇ ਗੁਰੂ ਦੀ ਕਥਾ ਸੁਣਾ, ਮੇਰੇ ਗੁਰੂ ਦਾ ਇੱਕ ਬਚਨ ਸੁਣਾ, ਕਿਉਂਕਿ ਜਿਉਂ ਜਿਉਂ ਸੁਣਾਂਗੇ ਤੇ ਸੁਣ ਸੁਣ ਕੇ ਇਹ ਮਨ ਨਿਰਮਲ ਹੋਵੇ, ਅੰਦਰ ਦੀ ਮੈਲ ਕੱਟੀ ਜਾਏਗੀ। ਸੁਣ ਸੁਣ ਕੇ ਕੀ ਹੋਏਗਾ, ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਨ ਵਾਲੇ ਵੀ ਪਵਿੱਤਰ, ਕਹਿਣ ਵਾਲੇ ਵੀ ਪਾਕ ਨਿਰਮਲ। ਇਸ ਲਈ ਭਾਗਾਂ ਵਾਲਿਓ ਕਰੋੜਾਂ ਕੰਨ ਮੰਗਦੇ ਹਾਂ ਵੀ ਸੱਚੇ ਸਾਹਿਬ ਜੀ ਸੁਣ ਸੁਣ ਕੇ ਚਿੱਤ ਨਿਰਮਲ ਹੋ ਜਾਏ।
ਕੱਟੀਏ ਜਮ ਫਾਸੀ ਸਿਮਰ ਅਵਿਨਾਸੀ, ਸਗਲ ਮੰਗਲ ਸੋ ਗਿਆਨਾ।
ਨਾ ਨਾਸ਼ ਹੋਣ ਵਾਲੇ ਵਾਹਿਗੁਰੂ ਜੀ ਨੂੰ ਸਿਮਰ ਕੇ ਜਮਾਂ ਦੀ ਫਾਹੀ ਕੱਟੀ ਜਾਏਗੀ ਤੇ ਸਗਲ ਮੰਗਲ ਸੋ ਗਿਆਨਾ। ਇੱਕ ਗਿਆਨ ਨਾਲ ਸੱਸਾ ਲੱਗ ਜੇ, ਪੁੱਤਰ ਦੇ ਨਾਲ ਸੱਸਾ ਲੱਗ ਜੇ ਸੁਪੁੱਤਰ, ਕਿਰਤ ਦੇ ਨਾਲ ਸੱਸਾ ਲੱਗ ਜੇ ਸੁਕਿਰਤ, ਗਿਆਨ ਤੇ ਦੁਨੀਆਂ ਤੇ ਵੀ ਬਥੇਰਾ ਤੇ ਜਦੋਂ ਗਿਆਨ ਨਾਲ ਸੱਸਾ ਜੁੜਿਆ ਸੋ ਗਿਆਨ ਰੱਬੀ ਗਿਆਨ ਦੈਵੀ ਗਿਆਨ ਸੱਚਾ ਗਿਆਨ ਵਾਹਿਗੁਰੂ ਸਿਮਰਨ ਦੀ ਦਾਤ ਜਿਹਦੇ ਨਾਲ ਜਮਾਂ ਦੀ ਫਾਹੀ ਕੱਟੀ ਜਾਏ ਤੇ ਮੇਰੇ ਅੰਦਰ ਗੁਰੂ ਗਿਆਨ ਦਾ ਦੀਵਾ ਜਗ ਜਾਏ
ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਧਿਆਨਾ
ਇਹ ਦਾਤਾਂ ਮੰਗੀਆਂ ਨੇ ਝੋਲੀ ਅੱਡ ਕੇ ਮਹਾਰਾਜ ਬਖਸ਼ਿਸ਼ ਕਰੋ ਮੈਂ ਦਿਨ ਰਾਤ ਹਰ ਹਰ ਜਪਾਂ ਤੇ ਮੇਰਾ ਆਤਮਕ ਅਡੋਲਤਾ ਚ ਸਥਿਰ ਹੋ ਕੇ ਧਿਆਨ ਜੁੜ ਜਾਏ ਮਹਾਰਾਜ ਧਿਆਨ ਨਹੀਂ ਜੁੜਦਾ ਪਿਆ ਲਾਗੇ ਸਹਿਜ ਧਿਆਨਾ ਅੰਦਰ ਆਤਮਕ ਅਡੋਲਤਾ ਬਣੇ ਤੇ ਮੈਂ ਹੱਥਾਂ ਨਾਲ ਕਾਰ ਕਰਾਂ ਪਰ ਧਿਆਨ ਤੁਹਾਡੇ ਵੱਲ ਹੋਵੇ ਮੇਰਾ ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ ਲਾਗੇ ਸਹਿਜ ਧਿਆਨ ਮੈਂ ਘਰ ਦਾ ਕਾਰੋਬਾਰ ਕਰਦਾ ਦੁਕਾਨ ਤੇ ਬੈਠਾ ਧਿਆਨ ਜੋੜੀ ਰੱਖਾਂ ਇਹ ਮੇਰੇ ਤੇ ਕਿਰਪਾ ਕਰੋ
ਕਲ ਮਲ ਦੁੱਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ
ਕਲ ਮਲ ਦੁੱਖ ਜਾਰੇ ਤੇ ਕਿਵੇਂ ਜਲੇ ਕਲ ਮਲ ਦੇ ਦੁੱਖ ਪ੍ਰਭੂ ਚਿਤਾਰੇ ਵਾਹਿਗੁਰੂ 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 ਦੀ ਧੁਨ ਨੇ ਅੰਦਰੋਂ ਪਾਪਾਂ ਦੇ ਦੁੱਖਾਂ ਨੂੰ ਸਾੜ ਹੀ ਦਿੱਤਾ ਨਿਰਮਲ ਕਰ ਦਿੱਤਾ ਕਲ ਮਲ ਦੁੱਖ ਜਾਰੇ ਪ੍ਰਭੂ ਚਿਤਾਰੇ ਵਾਹਿਗੁਰੂ ਸਿਮਰਿਆ ਤੇ ਐਸੀ ਕਲਾ ਵਰਤੀ ਅੰਦਰੋਂ ਦੁਰਮਤ ਦਾ ਨਾਸ ਹੋ ਗਿਆ ਗੁਰਮਤ ਦਾ ਪ੍ਰਵੇਸ਼ ਹੋ ਗਿਆ ਉਹਨੂੰ ਸਿਮਰਦਿਆਂ ਸਿਮਰਦਿਆਂ ਖੋਟੀ ਮਤ ਖਤਮ ਹੋ ਗਈ ਗੁਰੂ ਦੀ ਮਤ ਆ ਗਈ
ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀ ਹੈ ਅਵਿਨਾਸੀ
ਕਿਰਪਾ ਕਰੋ ਮਹਾਰਾਜ ਤੇ ਕਿਰਪਾ ਵਿੱਚ ਕੀ ਮੰਗਿਆ ਹਰ ਗੁਣ ਸੁਣੀਐ ਅਵਿਨਾਸੀ ਕਦੀ ਨਾਸ ਹੋਣ ਵਾਲੇ ਸਦੀਵ ਸਥਿਰ ਵਾਹਿਗੁਰੂ ਜੀ ਦੇ ਮੈਂ ਗੁਣ ਸੁਣਾ ਗੁਰਮੁਖੋ ਜੇ ਗੁਣ ਗਾਉਣੇ ਨੇ ਨਾ ਮਨ ਨਿਰਮਲ ਕਰਨਾ ਤੇ ਆਹ ਸਾਂਝ ਹੈ ਗੁਣਾਂ ਨੂੰ ਚੇਤੇ ਕਰਨਾ ਗੁਣ ਗਾਉਣ ਚਿੱਤ ਨਿਰਮਲ ਹੋਏਗਾ ਮਹਾਰਾਜ ਕਹਿੰਦੇ ਨੇ ਗੁਣ ਗਾਵਤ ਤੇਰੀ ਉੱਤਰ ਸਮੈਲ ਅੰਤਸ਼ਕਰਨ ਦੇ ਭਾਂਡੇ ਨੂੰ ਸ਼ੁੱਧ ਕਰਨ ਵਾਸਤੇ ਸਰੀਰ ਨੂੰ ਲੱਖ ਤੀਰਥਾਂ ਤੇ ਧੋ ਲੈ ਜਾ ਕੇ ਰਿਦਾ ਕਿਵੇਂ ਸ਼ੁੱਧ ਹੋਏਗਾ ਜਿਉਂ ਜਿਉਂ ਗੁਣਾਂ ਦੀ ਸਾਂਝ ਪਾਏਗਾ ਤਿਉਂ ਤਿਉਂ ਰਿਦਾ ਪਵਿੱਤਰ ਹੋਵੇਗਾ ਤੇ ਮੇਰੇ ਤੇ ਕਿਰਪਾ ਕਰੋ ਮਹਾਰਾਜ ਮੈਂ ਦਿਨ ਰਾਤ ਤੇਰੀ ਕੀਰਤੀ ਸੁਣਾ
ਕਰੋੜ ਹਸਤ ਤੇਰੀ ਟਹਿਲ ਕਮਾਵਹਿ ਚਰਨ ਚਲੇ ਪ੍ਰਭ ਮਾਰਗ ਰਾਮ
ਇਹ ਹੁਕਮ ਨੇ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਇਹ ਹੁਕਮ ਨੇ ਨਾ ਗੁਰੂ ਦੇ ਚਲੋ ਕਹਿੰਦੇ ਆ ਕਦਮੋ ਵਾਹਿਗੁਰੂ ਦੇ ਰਾਹ ਤੇ ਤੁਰੋ ਸੱਚੇ ਮਾਰਗ ਤੇ ਤੁਰੋ ਮੇਰੇ ਦਾਤਾ ਜੀ ਭਾਈ ਗੁਰਦਾਸ ਜੀ ਦਾ ਬਚਨ ਪੜਿਆ ਤੇ ਮਾਨਯੋਗ ਭਾਈ ਸਾਹਿਬ ਜੀ ਕਹਿੰਦੇ ਵਿਣ ਸੇਵਾ ਧ੍ਰਿਗ ਹੱਥ ਪੈਰ ਕਮਾਲ ਹੈ ਸੇਵਾ ਕਰਦਿਆਂ ਉਹ ਵੀ ਇਹਦਾ ਸ਼ੁੱਧ ਹੋ ਜਾਂਦਾ ਜੇ ਸੇਵਾ ਕਰੀਏ ਭਲਾ ਕਰੀਏ ਪਰਉਪਕਾਰ ਕਰੀਏ ਤੇ ਮੇਰੇ ਤੇ ਕਿਰਪਾ ਕਰੋ ਦੋ ਹੱਥ ਕਿਉਂ ਮੈਨੂੰ ਕਰੋੜਾਂ ਹੱਥ ਬਖਸ਼ਿਸ਼ ਕਰੋ ਮੈਂ ਟਹਿਲ ਕਮਾ ਸਕਾਂ ਮੈਂ ਤੇਰੇ ਹੁਕਮ ਦੀ ਕਾਰ ਕਮਾ ਸਕਾਂ
ਭਵ ਸਾਗਰ ਨਾਵ ਹਰ ਸੇਵਾ ਜੋ ਚੜੈ ਸੁਤਾਰਗ ਰਾਮ
ਹਰ ਸੇਵਾ ਦਾ ਅਰਥ ਹੈ ਹਰੀ ਦੇ ਹੁਕਮ ਨੂੰ ਮੰਨਣਾ ਭਵ ਸਾਗਰ ਡਰ ਦੇ ਸਾਗਰ ਨੂੰ ਪਾਰ ਕਰਨ ਵਾਸਤੇ ਨਾਵ ਹੈ ਬੇੜਾ ਹੈ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨੇਗਾ ਤੇ ਆਹ ਜਿਹੜਾ ਡਰ ਦਾ ਸਮੁੰਦਰ ਹੈ ਨਾ ਇਹਦੇ ਤੋਂ ਪਾਰ ਹੋ ਜਾਏਗਾ ਟਹਿਲ ਕਮਾਉਣੀ ਸੇਵਾ ਕਰਨੀ ਇਹਦਾ ਅਰਥ ਹੈ ਹੁਕਮ ਦੇ ਕਾਰ ਵਿੱਚ ਹੁਕਮ ਦੇ ਅੰਦਰ ਰਹਿਣਾ ਤੇ ਜਿਉਂ ਜਿਉਂ ਹੁਕਮ ਦੀ ਕਾਰ ਕਮਾਏਗਾ ਤੇਰੇ ਅੰਦਰੋਂ ਭੈ ਖਤਮ ਹੋ ਜਾਏਗਾ ਕਿਉਂਕਿ ਹੁਣ ਮੈਂ ਨਹੀਂ ਕਰ ਰਿਹਾ ਮੇਰਾ ਪਰਮੇਸ਼ਰ ਕਰਵਾ ਰਿਹਾ ਚਿੰਤਾ ਉਨੀ ਦੇਰ ਹੈ ਡਰ ਉਨੀ ਦੇਰ ਹੈ ਜਦੋਂ ਮੈਂ ਕਰਤਾ ਆ ਕਿ ਮੈਂ ਕਰਤਾ ਮੇਰੇ ਕੋਲੋਂ ਕਿਤੇ ਗਲਤ ਨਾ ਹੋ ਜੇ ਮੇਰੇ ਕੋਲੋਂ ਕਿਤੇ ਵਿਗੜ ਨਾ ਜਾਏ ਤੇ ਜਿਹਨੇ ਕਿਹਾ ਵੀ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਫਿਰ ਮੈਂ ਤੇ ਕੀਤਾ ਹੀ ਕੱਖ ਨਹੀਂ ਮਹਾਰਾਜ ਜੋ ਕੁਝ ਕਰਵਾ ਰਿਹਾ ਤੂੰ ਕਰਵਾ ਰਿਹਾ ਉਦੋਂ ਅੰਦਰੋਂ ਡਰ ਖਤਮ ਹੋ ਜਾਏਗਾ
ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ
ਵਾਹਿਗੁਰੂ ਸਿਮਰਿਆ ਹਰ ਹਰ ਸਿਮਰਿਆ ਤੇ ਕੀ ਹੋਇਆ ਭਵ ਜਲ ਤਰਿਆ ਕਾਹਦਾ ਤੌਖਲਾ ਤੇਰੇ ਅੰਦਰ ਭਾਈ ਕਾਹਦਾ ਸਹਿਮ ਤੇਰੇ ਅੰਦਰ ਕਾਹਦਾ ਡਰ ਤੇਰੇ ਅੰਦਰ ਕਾਹਦੇ ਵਿਘਨ ਤੈਨੂੰ ਚੰਬੜਨਗੇ ਜਿਉਂ ਜਿਉਂ ਵਾਹਿਗੁਰੂ ਸਿਮਰੇਗਾ ਡਰਾਂ ਤੋਂ ਪਾਰ ਲੰਘ ਜਾਏਗਾ ਤੇ ਚਿੱਤ ਦੇ ਮਨੋਰਥ ਪੂਰੇ ਹੋਣਗੇ
ਮਹਾ ਵਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ
ਮਹਾ ਵਿਕਾਰ ਗਏ ਇੱਥੇ ਵਿਸ਼ਰਾਮ ਹੈ ਸੁਖ ਉਪਜੇ ਅੰਦਰੋਂ ਵਿਕਾਰ ਭੱਜ ਗਏ ਤੇ ਸੁੱਖ ਪੈਦਾ ਹੋ ਗਏ। ਅਨਾਹਦ ਧੁਨਾ ਵਿਸਮਾਦੀ ਰਸ ਅੰਦਰ ਬਣ ਗਿਆ।
ਮਨ ਬਾਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰੰ।
ਜੋ ਚਿੱਤ ਵਿੱਚ ਚਾਹਿਆ, ਜੋ ਅੰਦਰ ਫੁਰਨਾ ਉੱਠਿਆ ਸੱਚਾ ਸੁੱਚਾ, ਉਹ ਸਾਰੇ ਫਲ ਮੇਰੇ ਸਾਹਿਬ ਨੇ ਬਖਸ਼ ਦਿੱਤੇ, ਉਹਦੀ ਕੁਦਰਤ ਦਾ ਕੋਈ ਪਾਰਾਵਾਰ ਨਹੀਂ।
ਕਹੋ ਨਾਨਕ ਪ੍ਰਭ ਕਿਰਪਾ ਕੀ ਜੈ, ਮਨ ਸਦਾ ਚੱਲੇ ਤੇਰੇ ਮਾਰਗ।
ਐ ਮੇਰੇ ਸਵਾਮੀ ਜੀ, ਕਰੋੜਾਂ ਚਰਨ ਦੇ ਤੇ ਨਾਲ ਇਹ ਕਿਰਪਾ ਵੀ ਦੇਈ, ਜਿੱਥੇ ਸਮਰੱਥਾ ਦਿੱਤੀ ਹੈ ਨਾ, ਸਮਰੱਥਾ ਮੰਗੀ ਤੇ ਸਮਰੱਥਾ ਦੇ ਕੇ ਇਹ ਮੇਰੇ ਤੇ ਕਿਰਪਾ ਵੀ ਕਰਿਓ। ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੇ ਤੇਰੇ ਮਾਰਗ, ਕਦਮ ਦੇ। ਗੁਰਮੁਖੋ, ਇਸ ਧਰਤੀ ਉੱਤੇ ਰੱਬ ਦੇ ਰਾਹ ਤੇ ਤੁਰਨ ਵਾਲਿਆਂ ਨੇ ਕਿਹਾ ਕਿ ਜੇ ਜੀਭ ਦਿੱਤੀ ਆ, ਜੀਭ ਨਾਲ ਬੋਲਣਾ ਨਹੀਂ। ਮੋਨੀ ਬਣ ਗਏ ਬਾਬਾ ਜੀ, ਮੋਨੀ। ਕਦਮ ਦਿੱਤੇ ਨੇ, ਤੁਰਨਾ ਹੀ ਨਹੀਂ। ਨਹੀਂ ਨਹੀਂ, ਮੈਨੂੰ ਹੋਰ ਸਮਰੱਥਾ ਦਿਓ ਤੇ ਸਮਰੱਥਾ ਦੇ ਕੇ ਨਾਲ ਬਖਸ਼ਿਸ਼ ਕਰੋ ਕਿ ਜਿਹੜੀ ਸਮਰੱਥਾ ਦਿੱਤੀ ਹੈ ਨਾ, ਉਹ ਤੇਰੇ ਰਾਹ ਤੇ ਤੁਰਨ ਵਾਸਤੇ ਵਰਤਾਂ। ਜੇ ਕਦਮ ਦੋ ਹੀ ਨਹੀਂ, ਕਰੋੜਾਂ ਦੇ ਵਰਤਾਂ ਤੇਰੇ ਰਾਹ ਤੇ ਤੁਰਨ ਲਈ। ਧਨ ਇੰਨਾ ਨਹੀਂ, ਇਹਦੇ ਤੋਂ ਸੈਂਕੜੇ ਗੁਣਾ ਹੋਰ ਦੇ, ਪਰ ਵਰਤਾਂ ਤੇਰੇ ਮਾਰਗ ਵਾਸਤੇ। ਮਹਾਰਾਜ, ਸਰੀਰ ਦਾ ਬਲ, ਦੁਨੀਆਂ ਦਾ ਬਲ, ਅਰਥ ਕੀ ਹੈ ਕਿ ਵਰਤੀਏ ਉਹਨੂੰ ਗੁਰੂ ਦੇ ਰਾਹ ਵਾਸਤੇ। ਵਸਤ ਦਾ ਹੋਣਾ ਪਾਪ ਨਹੀਂ ਹੈ। ਵਸਤ ਦਾ ਇਸਤੇਮਾਲ ਸਾਡੀ ਬੁੱਧ ਉੱਤੇ ਕਈ ਵਾਰੀ ਪਰਦਾ ਪਾ ਦਿੰਦਾ। ਉਹ ਇਹ ਦਾਤ ਮੰਗੀ ਮਹਾਰਾਜ। ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੇ ਤੇਰਾ ਮਾਰਗ, ਇਹ ਜੀਵਨ ਤੇਰੇ ਰਾਹ ਉੱਤੇ ਤੁਰੇ।
ਇਹੋ ਵਾਰ ਇਹਾ ਵਡਿਆਈ, ਇਹੋ ਤਨ ਹੋਏ ਵਡਭਾਗਾ ਰਾਮ।
ਇਹੀ ਮੈਨੂੰ ਬਚਨ ਬਖਸ਼ੋ, ਅਸੀਸ ਦਿਓ, ਇਹ ਮੈਨੂੰ ਵਡਿਆਈ ਦਿਓ, ਤੇਰੇ ਰਾਹ ਤੇ ਤੁਰ ਕੇ ਇਹ ਜੀਵਨ ਵੱਡੇ ਭਾਗਾਂ ਵਾਲਾ ਬਣ ਜਾਏ।
ਇਹੋ ਰੰਗ ਇਹੋ ਰਸ ਭੋਗਾ, ਹਰ ਚਰਣੀ ਮਨ ਲਾਗਾ ਰਾਮ।
ਮੇਰੇ ਵਾਸਤੇ ਰਸ ਵੀ ਇਹੀ ਬਣ ਜਾਏ, ਮੇਰੇ ਵਾਸਤੇ ਰੰਗ ਵੀ ਇਹੀ ਬਣ ਜਾਏ, ਇਹਦੇ ਵਿੱਚੋਂ ਮੈਨੂੰ ਸਕੂਨ ਮਿਲੇ, ਇਹੀ ਮੇਰਾ ਇੰਟਰਟੇਨਮੈਂਟ ਹੋਏ। ਰੰਗ ਕੀ ਹੈ? ਰੰਗ ਤਮਾਸ਼ਿਆਂ ਨਾਲ ਇੰਟਰਟੇਨਮੈਂਟ ਕਰਦੇ ਹਾਂ ਨਾ। ਤੇਰੇ ਨਾਮ ਦਾ ਰਸ ਹੀ ਮੇਰੇ ਅੰਦਰ ਜਿਹੜਾ ਉਹ ਮੇਰੇ ਦੁੱਖਾਂ ਤੋਂ ਖੁਲਾਸੀ ਦਾ ਸਾਧਨ ਬਣੇ, ਮੇਰਾ ਆਨੰਦ ਬਣੇ, ਮੇਰਾ ਖਿਲਾਉਣਾ ਬਣੇ, ਮੇਰੀ ਜੇਬਾਂ ਦਾ, ਮੇਰੇ ਅੰਦਰ ਦਾ ਰਸ ਬਣੇ, ਇਹੀ ਮੈਂ ਸੁੱਖ ਮਾਣਾ।
ਮਨ ਲਾਗਾ ਚਰਣੇ ਪ੍ਰਭ ਕੀ ਸਰਣੇ, ਕਰਨ ਕਾਰਨ ਗੋਪਾਲਾ।
ਤੁਸੀਂ ਸਭ ਕੁਝ ਕਰਨ ਵਾਲੇ ਹੋ, ਤੁਹਾਡੀ ਸ਼ਰਨ ਵਿੱਚ ਆ ਕੇ ਮਨ ਤੁਹਾਡੇ ਚਰਨਾਂ ਨਾਲ ਜੁੜ ਗਿਆ।
ਸਭ ਕਿਛ ਤੇਰਾ, ਤੂੰ ਪ੍ਰਭ ਮੇਰਾ, ਮੇਰੇ ਠਾਕੁਰ ਦੀਨ ਦਇਆਲਾ।
ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਪ੍ਰੀਤਮ ਜੀ, ਸਾਰਾ ਕੁਝ ਤੁਹਾਡਾ ਹੈ ਤੇ ਤੁਸੀਂ ਸਭ ਤੇ ਦਇਆ ਕਰਨ ਵਾਲੇ ਹੋ।
ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ।
ਮੇਰੇ ਤੇ ਬਖਸ਼ਿਸ਼ ਕਰੋ, ਆ ਜਿਹੜੀ ਸਤ ਸੰਗਤ ਮਿਲਾਈ ਹੈ ਨਾ ਮਹਾਰਾਜ, ਇਹ ਬੜਾ ਤਰਸ ਕੀਤਾ, ਜਿੱਥੇ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ।
ਕਹੋ ਨਾਨਕ ਪ੍ਰਭ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ।
ਬਸ ਕਿਰਪਾ ਮੰਗੀ ਸੀ ਕਿ ਤੇਰੇ ਦਰਸ਼ਨ ਹੁੰਦੇ ਰਹਿਣ, ਤੁਸੀਂ ਰਹਿਮਤ ਕਰ ਦਿੱਤੀ, ਤੁਹਾਡੇ ਚਰਨਾਂ ਕਮਲਾਂ ਨਾਲ ਮੇਰਾ ਚਿੱਤ ਜੁੜ ਗਿਆ। ਜੇ ਕਮਲੇ ਬਾਵਰੇ ਛੱਜੂ ਗਿਆਨ ਵੇਤਾ ਬਣ ਸਕਦੇ ਨੇ ਤੇ ਤੁਸੀਂ ਸਿਰ ਤੇ ਹੱਥ ਰੱਖੋ ਮਹਾਰਾਜ। ਇਹ ਚਿੱਤ ਤੁਹਾਡੇ ਚਰਨਾਂ ਨਾਲ ਜੁੜੇ, ਹੰਕਾਰੀ ਬਿਰਤੀ ਦੇ ਪਰਦੇ ਅੱਖਾਂ ਅੱਗੋਂ ਹਟ ਜਾਣ। ਲਾਲ ਚੰਦ ਵੀ ਤਰ ਗਿਆ, ਉਹਨੂੰ ਵੀ ਸੋਝੀ ਆ ਗਈ ਸੀ। ਮਹਾਰਾਜ, ਇਸੇ ਤਰ੍ਹਾਂ ਸਿਰ ਤੇ ਹੱਥ ਰੱਖੋ, ਹੰਕਾਰ ਦੇ ਪਰਦੇ ਮਿਟਾ ਕੇ ਵਿਵੇਕ ਬੁੱਧੀ ਬਖਸ਼ੋ, ਆਤਮ ਗਿਆਨ ਬਖਸ਼ੋ, ਤੇਰੇ ਚਰਨਾਂ ਵਿੱਚੋਂ ਜੀਵਨ ਦੀ ਸਫਲਤਾ ਪਾ ਸਕੀਏ। ਸਾਰਿਆਂ ਦਾ ਧੰਨਵਾਦ, ਸਾਹਿਬ ਸਾਰਿਆਂ ਦਾ ਆਇਆ ਸਫਲ ਕਰਨ। ਆਓ ਆਖਰੀ ਬਚਨ ਇੱਕ ਵਾਰ ਫਿਰ ਸੁਣ ਕੇ ਫਤਿਹ ਬੁਲਾਈਏ।
ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ।